Kennedy Road, Brampton, 905-874-7171.
एंड स्वीट फैक्ट्री जिथे पाजी दिया सारी आइटमा डॉलर 475 पर पाउंड तो शुरू ने बेसन बर्फी पिस्ता बर्फी रसगुल्ले गुलाब जामना डॉलर 499 पर पाउंड तो आधे इन्ने सालां दे परोसे अते विश्वास कारण असी लेके आया कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Albion Road, Etobicoke. Vadhere jankari le call karo 416-213-1155 416-213-1165.
अप्लायंस जंक्शन जे तुसी फ्रिज स्टोव वाशर ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अप्लायंस जंक्शन ते पहुंचो टू लोकेशन टू सर्व यू 20 क्लार्क बुलेवार्ड एयरपोर्ट दे क्लार्क दे लागे ते दूजी लोकेशन 30 रिवर मोंट रोड यूनिट 2C दे विच 905-450-0054 905-450-0054 अप्लायंस जंक्शन हर कीमत नु बीट करनगे
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਣ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਜ਼ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲਿਊਸ਼ਨਸ ਸਿਰਫ ਟੈਕਸ ਹੀ ਨਹੀਂ ਫਾਈਨੈਂਸ਼ੀਅਲ ਸਟੇਟਮੈਂਟਸ ਬੁੱਕ ਕੀਪਿੰਗ ਪੇਰੋਲ ਸਪੋਰਟ HST ਔਰ WSIB ਸੇਵਾਵਾਂ ਵੀ ਉਪਲਬਧ ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ ਕਾਰਪੋਰੇਟ ਰੀਆਰਗੇਨਾਈਜੇਸ਼ਨ ਐਸੈਟ ਸੇਲ ਐਂਡ ਪਰਚੇਸ CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20 1625 ਸਟੀਲਜ਼ ਐਵਨਿਊ ਈਸਟ ਬ੍ਰੈਂਪਟਨ ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 647-847-1000 647-847-1000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ risecpallp.ca
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
Raj Carpet and Flooring, Residential, Jaffer Commercial Carpet Ponia, Hardwood Floor, Luxury Vinyl Planks, Laminate Floor, Jaffer Roller Shades Lanene, Sat 20 Wilkinson Road Day, Unit Number 11 Balanj Poncho, Raj Carpet and Flooring Da, Bada Lamba Tijarba Hai, Jan Karili, 416-953-2830, Raj Carpet and Flooring.
Charanjit Brad Vallon, Aaj De Nagara Program, Chitwa Da Saryan Da, Nigga Swagat Ji. Kimen Dosto, Thik Thak Ho? ਵੈਸੇ ਅੱਜ ਰਾਣਾ ਜੀ ਦੀ ਵਾਰੀ ਸੀ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਜਿਹੜੇ ਦੋਸਤ ਮਿੱਤਰ ਸਰਕਲ ਦੇ ਵਿੱਚ ਨੇ ਅੱਜ ਰਾਣਾ ਜੀ ਨਹੀਂ ਆ ਸਕੇ ਪਰ ਜਿਵੇਂ ਮੈਂ ਦੱਸ ਰਿਹਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਦਾਰ ਹਰਦਿਆਲ ਸਿੰਘ ਸਿੱਧੂ ਇਹ ਜੀ ਨਾਂ ਤੁਸੀਂ ਕੱਲ ਵੀ ਰਾਣਾ ਜੀ ਨੇ ਅਨਾਊਂਸਮੈਂਟ ਕੀਤੀ ਸੀ ਸਿੱਧੂ ਸਾਹਿਬ ਸੀ ਜਿਹੜੇ ਸਾਡੇ ਦੋਸਤ ਇਹ ਰੈਂਬੋ ਸਿੱਧੂ ਤੇ ਸੁਖੀ ਸਿੱਧੂ ਦੇ ਸਤਿਕਾਰਯੋਗ ਪਿਤਾ ਜੀ ਸਨ ਸਰਦਾਰ ਹਰਦਿਆਲ ਸਿੰਘ ਜੀ ਤੇ ਇਹ ਪਿਛਲੇ ਦਿਨੀ ਵਿਛੋੜਾ ਦੇ ਗਏ ਜੀ ਪਰਿਵਾਰ ਨੂੰ ਤੇ ਦੁਨੀਆਂ ਨੂੰ ਤੇ ਅੱਜ ਫਿਰ ਉਹਨਾਂ ਦੀਆਂ ਆਖਰੀ ਰਸਮਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ 1-3 ਵਜੇ ਤੱਕ ਬ੍ਰੈਂਪਟਨ ਕ੍ਰੇਮਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ ਵਿੱਚ ਫਿਊਨਰਲ ਸੀ ਤੇ ਹੁਣ ਫਿਰ 4 ਵਜੇ ਤੋਂ ਲੈ ਕੇ 6 ਵਜੇ ਤੱਕ ਅੰਤਿਮ ਅਰਦਾਸ ਤੇ ਭੋਗ ਆ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਰੈਕਸਡੇਲ ਤੇ 27 ਦੇ ਇੰਟਰਸੈਕਸ਼ਨ ਕੋਲ ਜਿਹੜਾ ਗੁਰਦੁਆਰਾ ਉੱਥੇ ਫਿਰ ਇਹ ਸਰਦਾਰ ਹਰਦਿਆਲ ਸਿੰਘ ਸਿੱਧੂ ਉਹਨਾਂ ਦੀ ਅੰਤਿਮ ਅਰਦਾਸ ਤੇ ਭੋਗ ਇਹ ਪਰਿਵਾਰ ਦੇ ਨਾਲ ਵੈਸੇ ਤਾਂ ਬਹੁਤਿਆਂ ਦੀ ਨੇੜਤਾ ਰਾਣਾ ਜੀ ਦੀ ਨੇੜਤਾ ਕਰਕੇ ਰਾਣਾ ਜੀ ਉੱਥੇ ਨੇ ਇਸ ਕਰਕੇ ਉਹ ਨਹੀਂ ਆ ਸਕੇ ਤੇ ਮੈਂ ਅੱਜ ਜ਼ਿੰਮੇਵਾਰੀ ਨਿਭਾ ਰਿਹਾ ਤੇ ਰੈਂਬੋ ਸਿੱਧੂ ਤੁਹਾਨੂੰ ਪਤਾ ਹੈ ਜੀ ਜਾਣਦੇ ਹੋ ਤੁਸੀਂ ਸਾਰੇ ਜਿੰਨੇ ਸਾਡਾ ਰੇਡੀਓ ਸੁਣਦੇ ਨੇ ਤੇ ਤੁਸੀਂ ਵੀ ਫਿਊਨਰਲ ਦਾ ਸਮਾਂ ਤਾਂ ਹੁਣ ਲੰਘ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਜਾ ਸਕਦੇ ਹੋ ਹੁਣ ਤੇ ਇਸ ਕਰਕੇ ਮੇਰੀ ਡਿਊਟੀ ਅੱਜ ਲੱਗੀ ਹੈ ਜੀ ਵੈਸੇ ਵੀ ਆ ਕੁਛ ਦਿਨ ਪਹਿਲਾਂ ਵੀਕਐਂਡ ਤੇ ਫਾਦਰ ਡੇ ਸੀ ਇੱਕ ਤਾਂ ਰਸਮੀ ਹੁੰਦੀ ਆ ਆਪਾਂ ਰਸਮੀ ਤੌਰ ਤੇ ਕਹਿ ਦਿੰਦੇ ਹਾਂ ਜੀ ਪਰ ਇਹ ਜਿਹੜੇ ਦਿਨ ਮਨਾਏ ਜਾਂਦੇ ਨੇ ਨਾ ਇਹਨਾਂ ਦੀ ਆਪਣੀ ਅਹਿਮੀਅਤ ਆ ਦੇਖੋ ਮਾਂ ਪਿਓ ਦਾ ਦਿਨ ਭਾਵੇਂ ਕੋਈ ਮਨਾਵੇ ਜਾਂ ਨਾ ਮਨਾਵੇ 24 ਘੰਟੇ ਸੱਤੇ ਦਿਨ ਹਫ਼ਤੇ ਦੇ ਤੇ ਸਾਲ ਦੇ 365 ਦਿਨ ਮਾਂ ਪਿਓ ਜਿਹੜਾ ਕੋਈ ਸਾਡੇ ਲਈ ਕਰਦੇ ਨੇ ਉਹਨੂੰ ਕੋਈ ਮੇਰਾ ਖਿਆਲ ਕੋਈ ਮਾਨਸਿਕ ਰੋਗੀ ਹੋਊਗਾ ਜਿਹਦਾ ਆਪਦੇ ਮਨ ਦੇ ਉੱਤੇ ਕੰਟਰੋਲ ਨਾ ਹੋਵੇ ਮਾਂ ਪਿਓ ਦੀਆਂ ਕੀਤੀਆਂ ਭੁੱਲ ਜੇ ਮਦਰਸ ਡੇ ਵਾਲੇ ਦਿਨ ਮਾਂ ਦੀ ਆਪਾਂ ਗੱਲ ਅਕਸਰ ਕਰਦੇ ਹਾਂ ਤੇ ਵੈਸੇ ਜਿੰਨੀ ਮਾਂ ਦੀ ਗੱਲ ਕੀਤੀ ਜਾਂਦੀ ਆ ਪਿਓ ਬਾਰੇ ਗੱਲ ਓਨੀ ਕਰਦੇ ਨੀ ਲੋਕ ਪਤਾ ਨੀ ਕੀ ਗੱਲ ਮੈਨੂੰ ਆਪ ਨੀ ਇਸ ਗੱਲ ਦੀ ਸਮਝ ਲੱਗੀ ਕਈ ਵਾਰੀ ਜਿਹੜੇ ਬੁਲਾਰੇ ਵੀ ਹੁੰਦੇ ਆ ਨਾ ਪ੍ਰੋਗਰਾਮ ਦੇ ਵਿੱਚ ਮਾਂ ਦੀ ਤਾਰੀਫ ਦੇ ਪੁੱਲ ਬੰਨ ਦਿੰਦੇ ਆ ਨੋ ਡਾਊਟ ਮਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਮਾਂ ਦਾ ਵੱਡਾ ਰੋਲ ਆ ਆਪਣੀ ਜ਼ਿੰਦਗੀ ਦੇ ਵਿੱਚ ਹੈਨਾ ਇਸੇ ਕਰਕੇ ਕੁਦਰਤ ਮਾਂ ਕਹਿੰਦੇ ਆ ਧਰਤੀ ਮਾਂ ਆਪਣੀ ਮਾਂ ਤਾਂ ਹੈਗੀ ਹੋਈ ਆ ਪਰ ਕਿਤੇ ਕਿਤੇ ਮੈਨੂੰ ਲੱਗਦਾ ਹੁੰਦਾ ਵੀ ਅਹਿਮੀਅਤ ਤਾਂ ਫਾਦਰ ਦੀ ਵੀ ਓਨੀ ਹੈ ਪਰ ਫਾਦਰ ਦਾ ਸੁਭਾਅ ਨਾ ਜਿਹੜਾ ਥੋੜਾ ਜਿਹਾ ਲੱਗਦਾ ਲੋਕਾਂ ਨੂੰ ਅੜਬ ਜਿਹਾ ਹੈਨਾ ਸਖ਼ਤ ਜਿਹਾ ਇਸ ਕਰਕੇ ਜਦੋਂ ਵੀ ਗੱਲ ਕਿਤੇ ਮਨਾਂ ਨੂੰ ਕੋਈ ਛੋਹਣੀ ਹੋਵੇ ਨਾ ਗੱਲ ਕੋਈ ਜਿਹੜਾ ਬੁਲਾਰਾ ਬੋਲ ਰਿਹਾ ਹੁੰਦਾ ਉਹਨੇ ਲੋਕਾਂ ਦੇ ਮਨਾਂ ਦੇ ਵਿੱਚ ਵੜਨਾ ਹੋਵੇ ਆਪਣੀ ਗੱਲ ਨੂੰ ਥੋੜਾ ਜਿਹਾ ਹੋਰ ਮਤਲਬ ਟੇਸਟੀ ਜਿਹਾ ਬਣਾਉਣਾ ਹੋਵੇ ਗੱਲ ਨੂੰ ਹੈਨਾ ਤੇ ਜਜ਼ਬਾਤੀ ਜਿਹਾ ਕਰਨਾ ਹੋਵੇ ਇਮੋਸ਼ਨਲ ਕਰਨਾ ਹੋਵੇ ਮਾਂ ਦੀ ਗੱਲ ਜ਼ਰੂਰ ਕਰਦੇ ਆ ਉੱਥੇ ਫਿਰ ਮੈਨੂੰ ਨਾ ਮਾਂ ਦੀ ਗੱਲ ਕਿਉਂ ਇਕੱਲੀ ਮਾਂ ਦੀ ਕਿਉਂ ਗੱਲ ਮਾਂ ਦੀ ਗੱਲ ਬਹੁਤ ਵੱਡੀ ਆ ਪਿਓ ਦੀ ਕਿਉਂ ਨੀ ਗੱਲ ਕੀਤੀ ਜਾਂਦੀ ਉਹ ਫਿਰ ਉਹਨਾਂ ਨੂੰ ਲੱਗਦਾ ਵੀ ਪਿਓ ਦੇ ਵਿੱਚ ਨਾ ਪਤਾ ਨੀ ਉਨਾ ਪਿਆਰ ਸਤਿਕਾਰ ਜਿਹਾ ਨੀ ਹੁੰਦਾ ਪਿਓ ਆ ਜਿਹੜੇ ਉਹ ਥੋੜੇ ਜੇ ਰਫ ਜੇ ਚੱਲਦੇ ਨੇ ਕਈ ਵਾਰ ਤਾਂ ਕਹਿ ਦਿੰਦੇ ਰੂਡ ਹੁੰਦੇ ਆ ਪਿਓ ਤਾਂ ਸਿੱਧੀ ਜੀ ਗੱਲ ਕਹਿ ਦਿੰਦਾ ਇਹ ਦੋਸਤੋ ਅਸਲ ਦੇ ਵਿੱਚ ਸਮਾਜ ਦੇ ਵਿੱਚ ਜਦੋਂ ਸਮਾਜ ਚ ਵਿਚਰਦੇ ਆ ਆਪਾਂ ਨੂੰ ਜ਼ਿੰਦਗੀ ਦੀਆਂ ਹਕੀਕਤਾਂ ਦਾ ਸਚਾਈਆਂ ਦਾ ਸਾਹਮਣਾ ਕਰਦੇ ਆ ਉਹਦੇ ਮੁਤਾਬਕ ਸਾਡਾ ਸੁਭਾਅ ਬਣ ਜਾਂਦਾ ਕੁਦਰਤ ਨੇ ਮਾਂ ਨੂੰ ਜ਼ਿੰਮੇਵਾਰੀ ਬਖਸ਼ੀ ਆ ਵੀ ਛੋਟੇ ਬੱਚੇ ਆ ਜਿਹੜੇ ਉਨ੍ਹਾਂ ਨੂੰ ਸੰਸਕਾਰ ਤੇ ਸਰੀਰਕ ਮਾਨਸਿਕ ਸਿਹਤ ਸੰਭਾਲ ਤਾਂ ਕਿ ਉਹ ਆਪਣੇ ਸੈਲਫ ਡਿਪੈਂਡੈਂਟ ਆਪਣੇ ਪੈਰਾਂ ਤੇ ਖੜੇ ਹੋ ਸਕਣ। ਇਹ ਮਾਂ ਨੂੰ ਜ਼ਿੰਮੇਵਾਰੀ ਕੁਦਰਤ ਨੇ ਬਖਸ਼ੀ ਆ ਹੈਨਾ। ਤੇ ਪਰ ਮਨੁੱਖੀ ਸਮਾਜ ਦੇ ਵਿਚ ਇਹ ਆ ਬਈ ਸਮਾਜ ਦੇ ਵਿਚ ਕੰਮ ਵੰਡ ਇਸ ਤਰੀਕੇ ਨਾਲ ਹੋ ਗਈ ਆ ਵੀ ਜਿਹੜਾ ਪਿਓ ਆ ਪਿਤਾ ਆ ਜਿਹੜਾ ਉਹਨੇ ਬਾਹਰੋਂ ਕਮਾ ਕੇ ਲਿਆਉਣਾ, ਹਾਲਾਂਕਿ ਜਿਹੜਾ ਐਨੀਮਲ ਕਿੰਗਡਮ ਆ ਸਾਰਾ ਉਹਦੇ ਵਿਚ ਮਾਵਾਂ ਵੀ ਕਮਾ ਕੇ ਲਿਆਉਂਦੀਆਂ ਨੇ, ਬੱਚਿਆਂ ਦੀ ਸੇਵਾ ਸੰਭਾਲ ਕਰਦੀਆਂ ਨੇ, ਜਿਹੜੇ ਮੇਲਸ ਨੇ ਉਹ ਉਹਨਾਂ ਦਾ ਰੋਲ ਹੋਰ ਟਾਈਪ ਦਾ ਹੈਗਾ, ਪਰ ਜ਼ਿਆਦਾ ਕੰਮ ਜਿਹੜਾ ਹੈਗਾ ਉਹ ਫੀਮੇਲਸ ਨੂੰ ਕਰਨਾ ਪੈਂਦਾ ਕੁਦਰਤ ਦੇ ਵਿਚ। ਤੁਸੀਂ ਵੇਖਦੇ ਆਲੇ ਦੁਆਲੇ ਮੇਲਸ ਕੇਅਰ ਨਹੀਂ ਕਰਦੇ, ਪਰ ਇਨਸਾਨੀ ਸਮਾਜ ਦੇ ਵਿਚ ਇਹ ਆ ਵੀ ਕੰਮ ਵੰਡ ਇਸ ਤਰ੍ਹਾਂ ਹੋ ਗਈ ਸਮਾਜ ਦੇ ਵਿਕਾਸ ਕਰਨ ਦੇ ਨਾਲ, ਜਿਹੜੇ ਮੇਲ ਮੈਂਬਰ ਆ ਉਹਨਾਂ ਦੇ ਜ਼ਿੰਮੇਵਾਰੀ ਜਿਹੜੀ ਘਰ ਦਾ ਘਰ ਤੋਂ ਬਾਹਰਲਾ ਕੰਮ ਕਰਨ ਦੀ ਲੱਗੀ ਆ ਵੀ ਕਮਾ ਕੇ ਲਿਆਉਣਾ। ਹੁਣ ਤਾਂ ਚਲੋ ਔਰਤ ਮਰਦ ਆਪਾਂ ਕਹਿ ਦਿੰਦੇ ਬਰਾਬਰ ਆ, ਔਰਤਾਂ ਵੀ ਵੱਡੀ ਗਿਣਤੀ ਚ ਨੇ, ਉਹ ਆਪਾਂ ਇਹ ਕਹਿ ਲਈਏ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਉਹ ਬਾਹਰੋਂ ਵੀ ਕਮਾ ਕੇ ਲਿਆਉਂਦੀ ਨਾ, ਸਗੋਂ ਔਰਤਾਂ ਨੂੰ ਤਾਂ ਡਬਲ ਕੰਮ ਕਰਨਾ ਪੈਂਦਾ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਬੱਚਿਆਂ ਦੀ ਸਾਂਭ ਸੰਭਾਲ, ਬਾਹਰੋਂ ਵੀ ਜੋਬ ਕਰਨੀ, ਘਰੇ ਵੀ ਕੰਮ ਕਰਨਾ, ਇਸ ਪੱਖੋਂ ਔਰਤਾਂ ਦੀ ਅਹਿਮੀਅਤ ਜ਼ਿਆਦਾ ਹੈਗੀ ਆ। ਪਰ ਜਦੋਂ ਫਾਦਰ ਜੇ ਤੇ ਆਪਾਂ ਫਾਦਰ ਦੀ ਗੱਲ ਕਰਨੀ ਹੋਵੇ ਤੇ ਫਿਰ ਪਿਓ ਦੇ ਕੀਤੇ ਜਿਹੜੇ ਪਿਓ ਦੀ ਕੀਤੀ ਹੋਈ ਕੁਰਬਾਨੀ ਆ ਜਿਹੜੀ ਜਾਣੀ ਉਹਨੂੰ ਅਗਲੀ ਜਨਰੇਸ਼ਨ ਆ ਜਿਹੜੀ ਉਹ ਜਨਰੇਸ਼ਨ ਟੂ ਜਨਰੇਸ਼ਨ ਜਾਂਦੀ ਆ ਜੀ। ਉਹ ਮੇਲ ਆ ਜਿਹੜਾ ਉਹਦੇ ਉਹ ਭਾਵੇਂ ਨਹੀਂ ਬੋਲਦਾ, ਉਹ ਘੱਟ ਬੋਲਦਾ, ਉਹਦੇ ਤੇ ਜ਼ਿੰਮੇਵਾਰੀ ਜਿਹੜੀ ਹੁੰਦੀ ਆ ਘਰ ਤੋਂ ਬਾਹਰ ਦੀ ਜ਼ਿਆਦਾ ਹੁੰਦੀ ਆ। ਜਿਹੜੀ ਮਾਂ ਹੁੰਦੀ ਆ ਉਹ ਜਜ਼ਬਾਤੀ ਹੁੰਦੀ ਆ, ਉਹਦੇ ਸਬਰ ਸੰਤੋਖ ਜ਼ਿਆਦਾ ਹੁੰਦਾ ਤੇ ਪਿਓ ਦਾ ਸੁਭਾਅ ਥੋੜਾ ਜਿਹਾ ਸਖਤ ਹੁੰਦਾ। ਮਾਂ ਉਸੇ ਗੱਲ ਨੂੰ ਤਰੀਕੇ ਦੇ ਨਾਲ ਪਿਆਰ ਨਾਲ ਪਲੋਸ ਕੇ ਜੇ ਕਹਿ ਦਿੰਦੀ ਆ, ਪਿਓ ਆ ਜਿਹੜਾ ਉਹ ਫਿਰ ਥੋੜਾ ਜਿਹਾ ਸਖਤੀ ਨਾਲ ਕਹਿ ਦਿੰਦਾ, ਕਿਉਂਕਿ ਉਹਨੇ ਸਮਾਜ ਦੇ ਵਿਚ ਜਿਹੜੀਆਂ ਬਾਹਰਲੀਆਂ ਜਿਹੜੀਆਂ ਤਲਖ ਹਕੀਕਤਾਂ ਨੇ, ਜਿਹੜੀਆਂ ਰਿਐਲਿਟੀਜ਼ ਆਫ ਲਾਈਫ ਆ, ਉਹ ਬੜੀਆਂ ਕਠੋਰ ਨੇ। ਉਹ ਪਤਾ ਮਾਵਾਂ ਨੂੰ ਵੀ ਆ, ਪਤਾ ਪਿਓ ਨੂੰ ਵੀ ਆ, ਪਰ ਉਹ ਕਿਉਂਕਿ ਪਿਓ ਆ ਜਿਹੜਾ ਲਗਾਤਾਰ ਉਹਨਾਂ ਹਕੀਕਤਾਂ ਦਾ ਸਾਹਮਣਾ ਕਰਦਾ ਹੈਨਾ। ਪਿਓ ਕਈ ਵਾਰੀ ਆਪਣੇ ਮਨ ਚ ਪਈਆਂ ਗੱਲਾਂ ਨੂੰ ਉਹ ਸ਼ਬਦਾਂ ਰਾਹੀਂ ਤੇ ਐਕਸ਼ਨ ਰਾਹੀਂ ਦਰਸਾ ਨਹੀਂ ਸਕਦਾ ਹੁੰਦਾ, ਪਰ ਪਿਓ ਦਾ ਜ਼ੋਰ ਲੱਗ ਜਾਂਦਾ, ਸਾਰੀ ਉਮਰ ਜ਼ੋਰ ਲੱਗ ਜਾਂਦਾ। ਉਹਨੇ ਸਾਰੀ ਜ਼ਿੰਮੇਵਾਰੀ ਆ ਜਿਹੜੀ ਆਪਦੇ ਮੋਢਿਆਂ ਤੇ ਸਿਰ ਤੇ ਚੱਕੀ ਹੁੰਦੀ ਆ, ਉਹਨੂੰ ਇਹੀ ਹੁੰਦਾ ਵੀ ਮੈਂ ਆਪਣਾ ਬੈਸਟ ਪੋਸੀਬਲ ਜੋ ਕੁਛ ਹੋ ਸਕਦਾ ਉਹ ਆਪਣੇ ਪਰਿਵਾਰ ਲਈ ਕਰਾਂ, ਬੈਸਟ ਪੋਸੀਬਲ ਆਪਣੇ ਪਰਿਵਾਰ ਲਈ ਕਰਾਂ। ਪਿਓ ਦੇ ਮਨ ਦੇ ਵਿੱਚ ਇਹ ਹੁੰਦਾ, ਇਹਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ, ਆਪਣੇ ਪਰਿਵਾਰ ਦੀ ਸੁਰੱਖਿਆ ਲਈ, ਰੱਖਿਆ ਲਈ, ਆਪਣੇ ਪਰਿਵਾਰ ਦੀ ਜ਼ਿੰਦਗੀ ਬਣਾਉਣ ਲਈ, ਜ਼ਿੰਦਗੀ ਦੀ ਬਿਹਤਰੀ ਲਈ ਉਹ ਜਿੰਨਾ ਵੀ ਕੁਛ ਕਰ ਸਕਦਾ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦਾ। ਇਹ ਪਿਓ ਦਾ ਰੋਲ ਆ ਜੀ, ਤੇ ਪਿਓ ਇਹ ਰੋਲ ਨੂੰ ਆਪਣੇ ਨੂੰ ਨਾ ਬਸ ਇੰਨਾ ਹੀ ਫਰਕ ਰਹਿੰਦਾ, ਕਿਉਂਕਿ ਉਹਦੇ ਕੋਲੇ ਹਰੇਕ ਪਿਓ ਆ ਜਿਹੜਾ ਕਵਿਤਾ ਹੁੰਦਾ ਨੀ, ਨਾ ਹੀ ਲੇਖਕ ਹੁੰਦਾ, ਨਾ ਹੀ ਬੁਲਾਰਾ ਹੁੰਦਾ, ਇਹ ਚੀਜ਼ ਨੂੰ ਉਹ ਸ਼ਬਦਾਂ ਦੇ ਰਾਹੀਂ ਆਪਣੀ ਅਗਲੀ ਜਨਰੇਸ਼ਨ ਤਾਈਂ ਕਈ ਵਾਰੀ ਉਹ ਪਚਾ ਨਹੀਂ ਸਕਦਾ ਹੁੰਦਾ, ਅਗਲੀ ਜਨਰੇਸ਼ਨ ਉਹਦੇ ਐਕਸ਼ਨ ਦੇ ਵਿੱਚ ਸਮਝਣਾ ਪੈਂਦਾ। ਤੁਸੀਂ ਥੋੜਾ ਜਿਹਾ ਬਸ ਅੱਖਾਂ ਬੰਦ ਕਰਕੇ ਨਾ ਆਪਣੇ ਫਾਦਰ ਦੇ, ਆਪਣੇ ਦਾਦੇ ਪੜਦਾਦੇ ਦੇ ਜਾਂ ਚਾਚਾ ਤਾਇਆ, ਫਾਦਰ ਮੀਨਸ ਫਾਦਰਲੀ ਫਿਗਰਸ ਨੇ ਜਿਹੜੀਆਂ ਹੈਨਾ, ਜਿਨ੍ਹਾਂ ਦਾ ਸਾਡੀ ਜ਼ਿੰਦਗੀ ਚ ਵੱਡਾ ਰੋਲ ਆ, ਤੁਸੀਂ ਅੱਖਾਂ ਬੰਦ ਕਰਕੇ ਮਾੜਾ ਜਿਹਾ ਨਾ ਸੋਚ ਕੇ ਦੇਖਿਓ ਵੀ ਸਾਡੇ ਤੋਂ ਪਹਿਲੀ ਜਨਰੇਸ਼ਨ ਨੇ ਸਾਡੇ ਲਈ ਕੀ ਕੀਤਾ ਹੈਨਾ, ਤੇ ਤੁਹਾਨੂੰ ਆਪੇ ਹੀ ਪਤਾ ਲੱਗ ਜੂ। ਉਹਨਾਂ ਨੇ ਸ਼ਬਦਾਂ ਰਾਹੀਂ ਬੋਲ ਕੇ ਨਹੀਂ ਦੱਸਿਆ, ਉਹਨਾਂ ਨੇ ਸਿਰਜ ਕੇ ਕਰਤਾ ਸਾਰਾ ਕੁਝ ਦਿਖਾਤਾ ਸਾਨੂੰ। ਇਹ ਹੁਣ ਅਸੀਂ ਜੇ ਕਮਲੇ ਹੋਈਏ ਤਾਂ ਵੱਖਰੀ ਗੱਲ ਆ ਹੈਨਾ, ਬਹੁਤ ਹੈਗੇ ਨੇ ਕਮਲੇ, ਮੈਂ ਜਾਣਦਾ ਕਈ ਕਮਲਿਆਂ ਨੂੰ, ਮਾੜੀ ਜਿਹੀ ਗੱਲ ਹੋਵੇ, ਪੈਗ ਲੱਗਿਆ ਹੋਵੇ, ਕਹਿਣ ਲੋ ਉਹ ਸਾਡੇ ਬਾਪੂ ਨੇ ਸਾਡੇ ਲਈ ਕੀ ਕੀਤਾ ਹੈਨਾ, ਬੜੇ ਆਰਾਮ ਨਾਲ ਹੀ ਕਹਿ ਦਿੰਦੇ ਆ, ਐਡੀ ਕੁ ਗੱਲ ਨਹੀਂ ਹੁੰਦੀ ਹੈਨਾ। ਕਿਸੇ ਪਿਓ ਨੂੰ, ਕਿਸੇ ਬਾਪ ਕੋਲੇ ਨਾ ਜਦੋਂ ਕੋਈ ਬੱਚਾ ਜਿਹੜਾ ਕੋਈ ਵੀ ਹੋਰ ਜਿਹਦਾ ਬਾਪ ਕੋਈ ਹੋਰ ਵੀ ਹੋਵੇ, ਜਦੋਂ ਆਹ ਗੱਲ ਕਹਿੰਦਾ ਨਾ, ਉਹਨੂੰ ਅੰਦਰ ਤੱਕ ਹਿੱਲ ਜਾਂਦਾ, ਜਿਵੇਂ ਕਰੰਟ ਲੱਗ ਜਾਂਦਾ ਵੀ ਆਹ ਕੀ ਕਹੀ ਜਾਂਦਾ। ਇਹ ਤਾਂ ਪਿਓ ਦਾ, ਇਹ ਤਾਂ ਜਿਹੜੇ ਪਿਓ ਦਾ ਕਰੈਕਟਰ ਆ, ਇੱਕ ਬਾਪ ਦਾ, ਡੈਡ ਦਾ ਕਰੈਕਟਰ ਆ, ਇਹ ਤਾਂ ਉਹਦੇ ਕਰੈਕਟਰ ਚ, ਇਹ ਤਾਂ ਉਹਦੀ ਪਰਸਨੈਲਿਟੀ ਚ ਗੱਲ ਫਿੱਟ ਬੈਠਦੀ ਹੋਈ ਨੀ ਵੀ ਜਿਹੜਾ ਹੋਵੇ ਬਾਪ ਤੇ ਆਪਣੀ ਜਨਰੇਸ਼ਨ ਲਈ, ਅਗਲੀ ਜਨਰੇਸ਼ਨ ਲਈ ਕੁਛ ਨਾ ਕਰੇ, ਇਹ ਉਹਦੀ ਪਰਸਨੈਲਿਟੀ ਦਾ ਹਿੱਸਾ ਨੀ। ਇਸ ਕਰਕੇ ਫਾਦਰਸ ਡੇ ਆ ਨਾ ਜਿਹੜਾ, ਇਹ ਸਾਨੂੰ ਬਹੁਤ ਵਾਰ ਅਸੀਂ ਵੀ ਬੜੇ ਸੰਗਾਊ ਕਿਸਮ ਦੇ ਹੁੰਦੇ ਆ, ਜਿੰਨੀ ਦੇਰ ਸਾਡਾ ਬਾਪ ਜਿਉਂਦਾ ਹੁੰਦਾ ਅਸੀਂ ਕਦੇ ਉਹਦਾ ਥੈਂਕ ਯੂ ਨਹੀਂ ਕਰਦੇ, ਕਦੇ ਪਿਆਰ ਨਾਲ ਕਹਿੰਦੇ ਨੀ ਆਈ ਲਵ ਯੂ, ਬਾਹਰ ਨੂੰ ਤਾਂ ਬਹੁਤ ਕਹਿੰਦੇ ਆ ਹਨਾ, ਮਾਂ ਨੂੰ ਭੈਣਾਂ ਭਰਾਵਾਂ ਨੂੰ ਕਹਿ ਦਿੰਦੇ ਆ, ਬਾਪੂ ਨੂੰ ਨੀ ਕਹਿੰਦੇ ਬਾਪੂ ਦੀ ਬਹੁਤੀ ਸਾਡੇ ਨਾ ਆਲੇ ਦੁਆਲੇ ਚੁਟਕਲਿਆ ਜੋ ਆਏ ਲੱਗਦਾ ਬਾਪੂ ਕੋਲੇ ਡਾਗ ਰੱਖੀ ਹੋਈ ਹੈ ਡਾਗ ਤੋਂ ਡਰ ਲੱਗਦਾ ਹਨਾ ਇਸ ਕਰਕੇ ਬਾਪੂ ਦੇ ਕੋਲੇ ਜਾ ਕੇ ਨਾ ਸਾਡਾ ਜਿਹੜਾ ਉਹ ਮਤਲਬ ਡਰਨ ਲੱਗ ਜਾਂਦੇ ਇਹੋ ਜਿਹੀ ਗੱਲ ਨੀ ਹੁੰਦੀ ਬਾਪੂ ਦਾ ਦਿਲ ਆ ਜਿਹੜਾ ਬੜਾ ਨਰਮ ਹੁੰਦਾ ਮੈਂ ਸਖ਼ਤ ਤੋਂ ਸਖ਼ਤ ਬਾਪੂ ਕਈ ਪਰਿਵਾਰਾਂ ਦੇ ਵਿੱਚ ਵੇਖੇ ਨੇ ਹਨਾ ਉਤੋਂ ਦੇਖਣ ਨੂੰ ਸਖ਼ਤ ਲੱਗਦੇ ਹੁੰਦੇ ਨੇ ਪਰ ਉਹਨਾਂ ਦਾ ਦਿਲ ਮੋਮ ਵਰਗਾ ਨਰਮ ਹੁੰਦਾ ਮੋਮ ਵਰਗਾ ਨਰਮ ਹੁੰਦਾ ਵੈਸੇ ਚਾਹੀਦਾ ਵੀ ਬਾਪੂ ਆਇਆ ਬੜਕ ਹੋਵੇ ਸ਼ੇਰ ਵਰਗੀ ਪੂਰੀ ਤੇ ਦਿਲ ਹੋਵੇ ਨਰਮ ਵਰਗਾ ਹਨਾ ਇਸੇ ਤਰ੍ਹਾਂ ਹੀ ਆਪਣੇ ਪਰਿਵਾਰ ਦੀ ਸੁਰੱਖਿਆ ਉਹ ਕਰ ਸਕਦਾ ਜੀ ਕਿਉਂਕਿ ਸਮਾਜ ਨਾ ਜਿਹੜਾ ਬੜਾ ਗੁੰਝਲਦਾਰ ਆ ਸਾਡਾ ਸਮਾਜ ਆ ਜਿਹੜਾ ਹਨਾ ਐਨੀਮਲ ਕਿੰਗਡਮ ਚ ਵੀ ਜਿਹੜਾ ਚਲੋ ਬਹੁਤੀ ਥਾਈ ਸਾਡੇ ਬਹੁਤ ਸਿਆਣੇ ਸਰੋਤੇ ਨੇ ਉਹਨਾਂ ਨੂੰ ਪਤਾ ਬਹੁਤ ਵਾਰੀ ਸਾਡੀ ਡਿਸਕਸ਼ਨ ਹੁੰਦੀ ਹੁੰਦੀ ਆ ਕੁਦਰਤ ਦੇ ਵਿੱਚ ਵੈਸੇ ਫੀਮੇਲ ਆਪਣੇ ਬੱਚਿਆਂ ਦੀ ਰਾਖੀ ਕਰਦੀਆਂ ਨੇ ਕਦੇ ਸ਼ੇਰ ਦੀ ਜ਼ਿੰਦਗੀ ਬਾਰੇ ਦੇਖਿਓ ਕਿ ਜਿਹੜੇ ਛੋਟੇ ਹੁੰਦੇ ਨੇ ਨਾ ਸ਼ੇਰ ਦੇ ਬੱਚੇ ਕਬਸ ਕਈ ਵਾਰੀ ਉਹ ਜਿਹੜੀ ਸ਼ੇਰਨੀ ਆ ਜੇ ਦੂਰ ਕਿਤੇ ਆਪਣੇ ਜਿਹੜਾ ਟ੍ਰਾਈਬ ਹੁੰਦਾ ਉਹ ਤੋਂ ਦੂਰ ਕਿਤੇ ਜਾ ਕੇ ਉਹ ਬੱਚਿਆਂ ਨੂੰ ਜਨਮ ਦੇ ਦੇ ਤੇ ਉਹ ਫਿਰ ਉਹਨਾਂ ਦਾ ਜਿਹੜਾ ਟ੍ਰਾਈਬ ਹੁੰਦਾ ਨਾ ਜਿਹੜਾ ਕਬੀਲਾ ਜਿਹਾ ਹੁੰਦਾ ਕੀ ਕਹਿੰਦੇ ਉਹਨੂੰ ਤੁਸੀਂ ਗਾਵਾਂ ਦੇ ਬੱਗ ਨੂੰ ਤਾਂ ਬੱਗ ਕਹਿ ਦਿੰਦੇ ਆਪਾਂ ਤੇ ਜਿਹੜਾ ਸ਼ੇਰਾਂ ਦਾ ਇਕੱਠ ਜਿਹਾ ਹੁੰਦਾ ਉਹ ਫਿਰ ਆਪਣੇ ਉਹਦੇ ਚ ਨਾ ਝੁੰਡ ਜੇ ਚ ਉਹਨੂੰ ਰਲਾਉਂਦੇ ਨੀ ਸਗੋਂ ਮਾਰ ਦਿੰਦੇ ਨੇ ਛੋਟੇ ਬੱਚਿਆਂ ਨੂੰ ਛੋਟੇ ਜਿਹੜੇ ਸ਼ੇਰਨੀ ਦੇ ਬੱਚੇ ਹੁੰਦੇ ਫਿਰ ਉਹ ਤੋਂ ਬਚਾਉਂਦੀ ਹੈ ਸ਼ੇਰਨੀ ਆ ਜਿਹੜੀ ਹਨਾ ਮਾਵਾਂ ਦਾ ਰੋਲ ਮਤਲਬ ਜਿਵੇਂ ਆਪਾਂ ਕਹੀਏ ਬਹੁਤ ਵੱਡਾ ਪਰ ਪਿਓ ਦਾ ਰੋਲ ਆ ਜਿਹੜਾ ਮਨੁੱਖੀ ਸਮਾਜ ਦੇ ਵਿੱਚ ਇੰਨਾ ਵੱਡਾ ਰੋਲ ਆ ਪਿਓ ਆਪਣੇ ਆਪ ਚ ਐਗਜ਼ਾਮਪਲ ਬਣਦਾ ਨਾਲੇ ਸਾਡੇ ਪੰਜਾਬੀ ਸਮਾਜ ਚ ਖਾਸ ਕਰਕੇ ਸਿੱਖ ਸਭਿਆਚਾਰ ਦੇ ਵਿੱਚ ਆਪਾਂ ਦਸ਼ਮੇਸ਼ ਪਿਤਾ ਕਹਿੰਦੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਹਾਲਾਂਕਿ ਉਹਨਾਂ ਨੇ ਆਪਣੇ ਚਾਰੇ ਪੁੱਤਰਾਂ ਦੀ ਕੁਰਬਾਨੀ ਦੇ ਕੇ ਸਮਾਜ ਲਈ ਜਿਹੜੀ ਐਗਜ਼ਾਮਪਲ ਸਿਰਜੀ ਹੈ ਨਾ ਇਸੇ ਕਰਕੇ ਆਪਾਂ ਦਸ਼ਮੇਸ਼ ਪਿਤਾ ਕਹਿੰਦੇ ਹਾਂ ਪਿਓ ਦਾ ਬਹੁਤ ਵੱਡਾ ਰੋਲ ਆ ਹਨਾ ਪਿਓ ਭਾਵੇਂ ਸਰੀਰਕ ਤੌਰ ਤੇ ਸਾਡੇ ਚ ਕਿਉਂਕਿ ਇਹ ਕੁਦਰਤ ਦਾ ਸੂਲ ਆ ਜੀ ਇੱਕ ਜਨਰੇਸ਼ਨ ਨੇ ਚੱਲੀ ਜਾਣਾ ਹਨਾ ਇੱਕ ਜਨਰੇਸ਼ਨ ਦੇ ਜਾਣ ਬਾਅਦ ਦੂਸਰੀ ਜਨਰੇਸ਼ਨ ਨੇ ਆਉਣਾ ਹਨਾ ਨਾ ਜਨਰੇਸ਼ਨ ਨੇ ਦੂਸਰੇ ਨੇ ਤਾਂ ਉਦੋਂ ਹੀ ਆ ਜਾਣਾ ਪਰ ਇਹ ਆ ਵੀ ਅੱਗੇ ਦੀ ਅੱਗੇ ਜਨਰੇਸ਼ਨ ਨੇ ਚੱਲੀਆਂ ਜਾਣੀਆਂ ਪਿਓ ਨਾਲ ਜਿੰਨੇ ਕੁ ਸਾਲ ਵੀ ਤੁਸੀਂ ਬਿਤਾ ਲੈਣੇ ਤੁਸੀਂ ਮਤਲਬ ਆਪਾਂ ਕਹਿੰਦੇ ਹਾਂ ਜੀ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਸੋਹਣੇ ਸਾਲ ਹੁੰਦੇ ਨੇ ਤੇ ਬਹੁਤੀ ਵਾਰੀ ਜਿਹੜੀਆਂ ਪਿਓ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਹੁੰਦੀਆਂ ਨੇ ਸੈਕਰੀਫਾਈਸਿਸ ਕੁਰਬਾਨੀ ਦਾ ਮਤਲਬ ਇਕੱਲਾ ਇਹੀ ਨਹੀਂ ਜਾਨ ਦੇ ਕੇ ਕੁਰਬਾਨੀ ਕਰ ਦੇਣਾ ਕੁਰਬਾਨੀ ਦਾ ਮਤਲਬ ਇਹ ਹੈ ਜਿਹੜਾ ਰੋਜ਼ ਤੁਸੀਂ ਆਪਾਂ ਛੋਟੇ ਤੋਂ ਵੱਡੇ ਹੁੰਦੇ ਹਾਂ ਸਾਡੇ ਘਰ ਦੇ ਖਰਚੇ ਚੱਲਦੇ ਨੇ ਪੜ੍ਹਾਈ ਲਿਖਾਈ ਆ ਜਿਹੜਾ ਵੀ ਪਰਿਵਾਰ ਦਾ ਮੈਂਬਰ ਇਹਦੇ ਲਈ ਕੰਟਰੀਬਿਊਟ ਕਰ ਰਿਹਾ ਜਿੰਨੀ ਦੇਰ ਅਸੀਂ ਅਡਲਟ ਨਹੀਂ ਬਣਦੇ ਹਨਾ ਤਾਂ ਉਹ ਸੈਕਰੀਫਾਈਸ ਕਰ ਲਿਆ ਆਪਣੀ ਜ਼ਿੰਦਗੀ ਦੇ ਸੋਹਣੇ ਸਾਲ ਨੇ ਜਿਹੜੇ ਕਿਉਂਕਿ ਬੰਦਾ ਜਿਹੜਾ ਹੁਣ ਅੱਜ ਕੱਲ ਲੋਕ ਵਿਆਹ ਥੋੜੇ ਜਿਹੇ ਬੱਚੇ ਵੱਡੇ ਕਰਾਉਂਦੇ ਨੇ 22-24 ਸਾਲ ਦੇ 23-24 ਸਾਲ ਦੇ ਵਿਆਹ ਹੋ ਜਾਂਦੇ ਨੇ ਤੁਸੀਂ ਦੇਖ ਲਓ ਵੀ 23-24 ਸਾਲ ਦੇ ਨੌਜਵਾਨ ਨੇ ਜੇ ਜ਼ਿੰਦਗੀ ਦੇਖੀ ਨਹੀਂ ਹੁੰਦੀ 23-24 ਸਾਲ ਦਾ ਨੌਜਵਾਨ ਵਿਆਹ ਕਰਾ ਕੇ ਜਦੋਂ ਬੱਚਿਆਂ ਦਾ ਬਾਪ ਬਣਦਾ ਤੇ ਮਾਫੀ ਚਾਹੁੰਦਾ ਬੱਚੇ ਵੱਡਿਆਂ ਹੁੰਦਿਆਂ ਨੂੰ ਜਦੋਂ ਬੱਚੇ ਵੱਡੇ ਜਵਾਨ ਹੋਣ ਲੱਗਦੇ ਨੇ ਤਾਂ 50 ਸਾਲ ਦਾ ਹੋ ਜਾਂਦਾ ਜ਼ਿੰਦਗੀ ਦਾ ਉਹਨੇ ਬਹੁਤ ਸੋਹਣਾ ਗੋਲਡਨ ਜਿਹੜਾ ਟਾਈਮ ਪੀਰੀਅਡ ਆ ਜਿਹੜਾ ਉਹਨੇ ਇੰਜੋਏ ਕਰਨ ਦੇ ਵਿੱਚ ਲਾਉਣਾ ਸੀ ਹੈਨਾ ਉਹ ਉਹਨੇ ਕਮਾਉਣ ਦੇ ਵਿੱਚ ਲਾਤਾ ਤਾਂ ਕਿ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਉਹ ਆਰਥਿਕ ਤੌਰ ਤੇ ਪੈਰਾਂ ਦੇ ਉੱਤੇ ਖੜੀ ਹੋ ਸਕੇ ਉਹ ਉਹਨੇ ਸੈਕਰੀਫਾਈਸ ਕਰਤਾ ਤੇ ਉਹ ਸੈਕਰੀਫਾਈਸ ਜਿਹੜੀ ਕੀਤੀ ਆ ਉਹਦਾ ਫਾਇਦਾ ਉਹਨੇ ਨਹੀਂ ਉਠਾਇਆ ਖਾਸ ਕਰਕੇ ਅਸੀਂ ਇਮੀਗ੍ਰੈਂਟ ਦਾ ਇਹਨਾਂ ਇਸ ਸੱਚਾਈ ਚੋਂ ਆਪ ਨਿਕਲਦੇ ਹਾਂ ਨਾ ਜਿਹੜੇ ਇਮੀਗ੍ਰੈਂਟ ਲੋਕ ਇੱਥੇ 22-25 ਸਾਲ ਦੀ ਉਮਰ ਚ ਆ ਗਏ ਉਹ 12-12-14-14 ਘੰਟੇ ਕੰਮ ਕਰਦੇ ਨੇ ਡਬਲ ਸ਼ਿਫਟਾਂ ਲਾਉਂਦੇ ਨੇ ਟਰੱਕ ਦੇ ਵਿੱਚ ਹੀ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ ਜਿਹੜੇ ਟਰੱਕ ਡਰਾਈਵਰਸ ਨੇ ਦੇਖ ਲਓ ਤੁਸੀਂ ਹੋਰ ਵੀ ਬਾਕੀ ਜਿਹੜੇ ਬਿਜ਼ਨਸ ਚਲਾਉਣ ਦਾ ਮਤਲਬ ਇਹ ਨਹੀਂ ਹੁੰਦਾ ਕੱਲਾ 8 ਘੰਟੇ ਕੰਮ ਕਰ ਲਿਆ 8 ਘੰਟੇ ਤਾਂ 8-10 ਘੰਟੇ ਦਾ ਕਰਨਾ ਪੈਂਦਾ ਅੱਗੇ ਪਿੱਛੇ ਜਿਹੜਾ ਤੁਹਾਡਾ ਦਿਮਾਗ ਉਧਰ ਲੱਗਿਆ ਹੋਇਆ ਇਸ ਕਰਕੇ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੀ ਲਾਈਫ ਤਾਂ ਨਿਕਲਦੀ ਹੋਈ ਮਾਵਾਂ ਦੀ ਵੀ ਨਿਕਲਦੀ ਹੈ ਮੈਂ ਬਾਰ ਬਾਰ ਇਸ ਕਰਕੇ ਕਹਿੰਦਾ ਕੋਈ ਮੈਨੂੰ ਆਏ ਨਾ ਕਹਿੰਦੇ ਬਾਪੂ ਦੀਆਂ ਸਿਫਤਾਂ ਹੀ ਕਰੀਆਂ ਜਾਂਦਾ ਮਾਂ ਦੀਆਂ ਸਿਫਤਾਂ ਵੀ ਹੁੰਦੀਆਂ ਨੇ ਪਰ ਫਾਦਰਸ ਡੇ ਦਾ ਮਤਲਬ ਵੀ ਬਾਪ ਆ ਜਿਹੜਾ ਉਹਦਾ ਕੋਈ ਜੇ ਮਾਂ ਦਾ ਦੇਣਾ ਨਹੀਂ ਦੇ ਸਕਦਾ ਬਾਪ ਦਾ ਵੀ ਦੇਣਾ ਨਹੀਂ ਦੇ ਸਕਦਾ ਕੋਈ ਉਸ ਤੋਂ ਬਾਅਦ ਸਮੱਸਿਆ ਇਹ ਆਉਂਦੀ ਆ ਕਈ ਵਾਰੀ ਫਾਦਰਸ ਨੇ ਜਿਹੜੇ ਆਪਣੀਆਂ ਬੈਸਟ ਐਫਰਟਸ ਕਰਨ ਦੇ ਬਾਵਜੂਦ ਵੀ ਕਈ ਵਾਰੀ ਉਹ ਜਿਹੜੇ ਕੀਤੇ ਕੰਮ ਨੇ ਉਹਨਾਂ ਨੂੰ ਫਲ ਨਹੀਂ ਲੱਗਦਾ ਮਿਹਨਤ ਬਹੁਤ ਕੀਤੀ ਜਾਂਦੀ ਆ ਇਹ ਬਿਲਕੁਲ ਉਸੇ ਤਰ੍ਹਾਂ ਵੀ ਕਿਸਾਨ ਆ ਜਿਹੜਾ ਇੱਕ ਫਸਲ ਬੀਜੇ ਬੀਜਦਾ ਪਾਣੀ ਦਿੰਦਾ ਸਿੰਜਦਾ ਸਾਰਾ ਕੁਛ ਉਹ ਕੁਦਰਤੀ ਕਰੋਪੀ ਹੋ ਜਾਂਦੀ ਆ ਜੀ ਉਹ ਫਸਲ ਆ ਜਿਹੜੀ ਉਗਦੀ ਹੋਈ ਨਹੀਂ ਜਾਂ ਗੜੇ ਮਾਰ ਪੈ ਜਾਂਦੀ ਆ ਹਨਾ ਮਤਲਬ ਕਹਿਣ ਦਾ ਵੀ ਕਈ ਵਾਰੀ ਆਉਣ ਵਾਲੀ ਜਨਰੇਸ਼ਨ ਸੋਚਦੀ ਆ ਵੀ ਸਾਡਾ ਜਿਹੜਾ ਫਾਦਰ ਆ ਨਾ ਡੈਡ ਆਏ ਕਰ ਸਕਦਾ ਸੀ, ਉਹਨੇ ਆਏ ਨੀ ਕੀਤਾ, ਉਹ ਆਏ ਹੁੰਦਾ ਜੇ ਆਏ ਹੋ ਜਾਂਦਾ. ਅੱਜ ਕੱਲ ਦੇ ਬੱਚੇ ਤਾਂ ਜਿਆਦਾ ਸੋਚਦੇ ਨੇ ਹਨਾ, ਆ ਹੁੰਦਾ ਤੇ ਜੇ ਆਏ ਹੋ ਜਾਂਦਾ, ਉਹ ਆਏ ਨੀ ਜੀ ਹੁੰਦਾ. ਜਿਹੜੀ ਸਾਥੋਂ ਪਹਿਲੀ ਜਨਰੇਸ਼ਨ ਆ ਉਹਨਾਂ ਨੇ ਆਪਣੀਆਂ ਬੈਸਟ ਐਫਰਟਸ ਕੀਤੀਆਂ ਨੇ, ਉਹ ਆਉਣ ਵਾਲੀ ਜਨਰੇਸ਼ਨ ਲਈ ਕੀਤੀਆਂ ਨੇ, ਨੋ ਡਾਊਟ ਆਪਣੇ ਲਈ ਵੀ ਕੀਤੀਆਂ ਨੇ. ਪਰ ਜਿਨ੍ਹਾਂ ਦੇ ਪਰਿਵਾਰ ਵਸੇ ਨੇ ਉਹਨਾਂ ਚੋਂ ਜਿਹੜੇ ਡੈਡਸ ਨੇ ਸਾਡੇ ਦਾਦੇ ਪੜਦਾਦੇ ਨੇ ਉਹਨਾਂ ਨੇ ਜ਼ਿੰਦਗੀ ਦਾ ਬਹੁਤਾ ਹਿੱਸਾ ਅਗਲੀ ਜਨਰੇਸ਼ਨ ਲਈ ਸੈਕਰੀਫਾਈਸ ਕੀਤਾ, ਇਸ ਕਰਕੇ ਡੈਡ ਮਹਾਨ ਹੈਨਾ. ਤੇ ਫਾਦਰਸ ਡੇ ਹੋਵੇ ਜਾਂ ਨਾ ਹੋਵੇ ਜੀ, ਤੁਸੀਂ ਬਾਪੂ ਨੂੰ ਸਲਾਮ ਕਰਿਆ ਕਰੋ ਜ਼ਰੂਰ, ਬਸ ਕਹਿਣ ਦਾ ਮਤਲਬ ਤਾਂ ਇੰਨਾ ਹੀ ਆ ਹੈਨਾ. ਅਸਾਂ ਸਲਾਮ ਕਰਨ ਦਾ ਮਤਲਬ ਇਹ ਹੀ ਨਹੀਂ ਕੱਲਾ ਫੂਕ ਛਕਾਈ ਜਾਣਾ. ਜਿਹੜੀਆਂ ਗੱਲਾਂ ਚੰਗੀਆਂ ਸਾਡੇ ਤੋਂ ਪਹਿਲੀਆਂ ਜਨਰੇਸ਼ਨ ਦੇ ਵਿੱਚ ਨੇ, ਕਈ ਵਾਰੀ ਉਹ ਦੱਸ ਕੇ ਨਹੀਂ ਜਾਂਦੇ ਸਾਨੂੰ, ਆਪਾਂ ਨੂੰ ਆਪ ਸਿੱਖਣੀਆਂ ਪੈਂਦੀਆਂ. ਕੰਮ ਪ੍ਰਤੀ ਸਮਰਪਣ ਹੈਨਾ, ਬੋਲ ਚਾਲ ਕਈ ਵਾਰੀ ਸਿਖਾ ਕੇ ਜਾਂਦੇ ਨੇ ਜੀ ਜਿਹੜੇ ਸਾਥੋਂ ਪਹਿਲੀ ਜਨਰੇਸ਼ਨ ਵਾਲੇ ਸਾਨੂੰ, ਜਿਹਨੂੰ ਕਹਿ ਦਈਏ ਜੀ ਐਟੀਕੇਟਸ, ਉੱਠਣ ਬੈਠਣ ਦਾ ਤਰੀਕਾ, ਸਮਾਜ ਚ ਵਿਚਰਨ ਦਾ ਤਰੀਕਾ, ਅਸੀਂ ਪਰਿਵਾਰ ਦੇ ਵਿੱਚੋਂ ਸਿੱਖਦੇ ਹਾਂ ਨਾ, ਮਾਂ ਤੋਂ ਸਿੱਖਦੇ ਹਾਂ, ਮਾਂ ਤੋਂ ਸਿੱਖਦੇ ਹਾਂ, ਭੈਣਾਂ ਭਰਾਵਾਂ ਤੋਂ ਸਿੱਖਦੇ ਹਾਂ, ਵੱਡਿਆਂ ਤੋਂ, ਟੀਚਰ ਤੋਂ ਸਿੱਖਦੇ ਹਾਂ. ਇਸੇ ਕਰਕੇ ਟੀਚਰਸ ਨੂੰ ਵੀ ਗੁਰੂ ਸਮਾਨ, ਪਿਤਾ ਸਮਾਨ ਦਰਜਾ ਇਸੇ ਕਰਕੇ ਦਿੱਤਾ ਵੀ ਉਹ ਸਾਡੇ ਨਾ ਚੇਤਿਆਂ ਚ ਵਸਦੇ ਨੇ, ਸਾਡੇ ਸਬ ਕੌਨਸ਼ੀਅਸ ਮਾਇੰਡ ਚ ਜਿਹੜੇ ਤਰੀਕੇ ਨਾਲ ਉਹ ਗੱਲ ਕਰਦੇ ਨੇ ਹੈਨਾ, ਜਿਵੇਂ ਉਹ ਕੰਮ ਕਰਦੇ ਨੇ, ਕੰਮ ਕਰਕੇ ਰਿਜ਼ਲਟ ਕੱਢਦੇ ਨੇ, ਉਹਨਾਂ ਦੀ ਸੋਚਣ ਦਾ ਢੰਗ ਤਰੀਕਾ ਕੀ ਹੈ, ਉਹ ਸਾਡੇ ਸਬ ਕੌਨਸ਼ੀਅਸ ਮਾਇੰਡ ਦਾ ਹਿੱਸਾ ਬਣ ਜਾਂਦਾ. ਸਾਡੀ ਪਹਿਲੀ ਜਨਰੇਸ਼ਨ, ਸਾਡਾ ਬੋਲਣ ਚੱਲਣ ਦਾ ਸਟਾਈਲ ਵੀ ਉਸੇ ਤਰ੍ਹਾਂ ਦਾ ਹੁੰਦਾ, ਵਿਚਰਨ ਦਾ ਤਰੀਕਾ ਉਹੋ ਜਿਹਾ ਹੁੰਦਾ. ਤੇ ਇਸ ਕਰਕੇ ਦਿਨ ਜੀ ਬੜੇ ਜੋਸ਼ ਖਰੋਸ਼ ਨਾਲ ਮਨਾਇਆ ਕਰੋ ਤੁਸੀਂ. ਬਾਪੂ ਦਾ ਦਿਨ ਹੁੰਦਾ ਜਿਹੜਾ, ਫਾਦਰਸ ਡੇ ਹੈਨਾ. ਤੇ ਵੈਸੇ ਤਾਂ ਹਰ ਰੋਜ਼ ਹੀ ਕਹਿਣ ਦੀ ਲੋੜ ਨਹੀਂ ਹੁੰਦੀ, ਹਰ ਰੋਜ਼ ਹੀ ਜਿਹੜੇ ਸਾਡੇ ਬਜ਼ੁਰਗ ਨੇ ਸਾਡੇ ਲਈ ਉਹ ਸਾਡੀ ਵਿਰਾਸਤ ਨੇ ਜੀ, ਉਹਨਾਂ ਦੀਆਂ ਸਿਹਤਾਂ ਤੰਦਰੁਸਤ ਰਹਿਣ, ਹੱਸਦੇ ਖੇਡਦੇ ਰਹਿਣ. ਮੈਂ ਤਾਂ ਅਕਸਰ ਕਹਿੰਦਾ ਹੁੰਦਾ ਵੀ ਪਾਰਕਾਂ ਦੇ ਵਿੱਚ ਬਾਬੇ ਬੈਠੇ ਬੜੇ ਸੋਹਣੇ ਲੱਗਦੇ ਨੇ, ਕਈ ਲੋਕ ਮੇਰੇ ਤੇ ਚਿੜਦੇ ਨੇ ਇਸ ਕਰਕੇ ਹੈਨਾ. ਸਾਰੀ ਜ਼ਿੰਦਗੀ ਕੱਢ ਲਈ ਦੋਸਤੋ ਉਹਨਾਂ ਨੇ, ਦੱਸੋ ਹੈਨਾ, ਕੰਮ ਕੀਤਾ ਸਾਰੀ ਜ਼ਿੰਦਗੀ, ਕੰਮ ਕਰਕੇ ਮਿਹਨਤਾਂ ਕੀਤੀਆਂ, ਆਉਣ ਵਾਲੀ ਜਨਰੇਸ਼ਨ ਦੀਆਂ ਜ਼ਿੰਦਗੀਆਂ ਉਹਨਾਂ ਨੇ ਬਣਾਈਆਂ ਨੇ ਹੈਨਾ. ਤੇ ਸਵੇਰੇ ਉੱਠ ਕੇ ਮੈਂ ਤਾਂ ਕਹਿੰਦਾ ਪੈਰੀ ਹੱਥ ਲਾਇਆ ਕਰੋ ਜੀ ਉਹਨਾਂ ਦੇ ਹੈਨਾ. ਤੇ ਇੰਨੀ ਕੁ ਗੱਲ ਕਰਨੀ ਸੀ ਜੀ ਫਾਦਰਸ ਡੇ ਤੇ. ਸਾਨੂੰ ਵੀ ਅਫਸੋਸ ਆ ਜੀ, ਰੈਂਬੂ ਸਿੱਧੂ ਦੇ ਪਿਤਾ ਜੀ ਗੁਜਰੇ ਨੇ. ਮੈਂ ਦੁਬਾਰਾ ਯਾਦ ਕਰਾ ਦਿੰਦਾ ਵੀ ਉਹਨਾਂ ਦਾ ਹੁਣ ਜਿਹੜਾ ਅੰਤਮ ਅਰਦਾਸ ਤੇ ਭੋਗ ਆ ਜਿਹੜਾ ਉਹ ਸਿੱਖ ਸਪਿਰਚੁਅਲ ਸੈਂਟਰ ਦੇ ਵਿੱਚ ਉਹ ਹੋਊਗਾ ਆ ਹੁਣ 4 ਵਜੇ. 1-3 ਸੀਗਾ ਜਿਹੜਾ ਫਿਊਨਰਲ ਸੀਗਾ ਉਹ ਬ੍ਰੈਂਪਟਨ ਕ੍ਰੀਮਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ ਵਿੱਚ 30 ਬ੍ਰਹਮਨ ਕੋਰਟ ਦੇ ਉੱਤੇ. ਤੇ ਅੰਤਿਮ ਅਰਦਾਸ ਤੇ ਭੋਗ ਜਿਹੜਾ ਉਹਨਾਂ ਦਾ ਜੀ ਅੱਜ ਹੀ ਹੈ ਸ਼ਾਮ ਨੂੰ 4-6 ਹਾਲ ਨੰਬਰ 1 ਚ ਸਿੱਖ ਸਪਿਰਚੁਅਲ ਸੈਂਟਰ ਜਿਹੜਾ ਕਿ 9 ਕੈਰੀਅਰ ਡਰਾਈਵ ਦੇ ਉੱਤੇ ਹੈਗਾ. ਆਪਾਂ ਇਹ ਕਰਦੇ ਹਾਂ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਕਰਦੇ ਹਾਂ.
ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ ਲੈ ਆਪਾਂ ਹੁਣੇ ਕਰਦੇ ਹਾਂ ਸੰਧੂ ਸਾਹਿਬ ਦਾ ਗੱਲ ਤੇ ਕਰਦੇ ਹਾਂ ਮਸਲੇ ਦਾ ਹੱਲ 847-706-6640 647-706-6640
ਇਸ ਸੰਦੇਸ਼ ਦਾ ਧਿਆਨ ਨਾਲ ਸੁਣੋ. ਪੱਪੂ ਹਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ. ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ 647-388-5454 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ.
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ. ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲੈਂਦੇ ਆ. ਨਿੱਘਾ ਸਵਾਗਤ ਵੀਰ ਜੀ ਤੁਹਾਡਾ.
ਹੈਲੋ ਪ੍ਰਾਚਲ, ਸਤਿ ਸ੍ਰੀ ਅਕਾਲ.
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਬਸ ਕਿਰਪਾ ਜੀ, ਸ਼ੁਕਰ ਹੈ ਮਾਲਕ ਦਾ. ਤੁਸੀਂ ਸੁਣਾਓ ਕਿੱਦਾਂ?
ਬਹੁਤ ਵਧੀਆ ਜੀ, ਬਹੁਤ ਵਧੀਆ.
ਅੱਛਾ, ਪ੍ਰੋਗਰਾਮ ਸੁਣ ਰਿਹਾ ਸੀ ਮੈਂ ਤੇ ਇੰਨਾ ਵਧੀਆ ਟੌਪਿਕ ਤੁਸੀਂ ਲਿਆਂਦਾ ਜੇ.
ਧੰਨਵਾਦ ਜੀ, ਮਿਹਰਬਾਨੀ ਮਿਹਰਬਾਨੀ.
ਕਿਉਂਕਿ ਦੇਖੋ ਬਜ਼ੁਰਗਾਂ ਦੇ ਆਸ਼ੀਰਵਾਦ ਦੇ ਨਾਲ ਹੀ ਇਨਸਾਨ ਕੋਈ ਤਰੱਕੀ ਕਰਦਾ.
ਬਿਲਕੁਲ 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 ਠੀਕ ਹੈ.
ਪੁਰਾਣੇ ਬਜ਼ੁਰਗ ਤਾਂ ਦੇਖੋ ਕਿੰਨੇ ਮਤਲਬ ਓਨੈਸਟ ਹੁੰਦੇ ਸੀਗੇ.
ਹਾਂਜੀ ਹਾਂਜੀ.
ਔਰ ਮਿਹਨਤੀ ਹੁੰਦੇ ਸੀਗੇ, ਔਰ ਪਰਿਵਾਰਾਂ ਚ ਬਰਕਤ ਏਕਤਾ ਹੁੰਦੀ ਸੀਗੀ.
ਹਾਂਜੀ.
ਤੇ ਜਿਹਦਾ ਕਰਕੇ ਉਹ ਨਾ ਕਦੀ ਦੁੱਖਾਂ ਚ ਘੱਟ ਹੀ ਪੈਂਦੇ ਸੀ. ਜਿਹੜੀ ਮੈਂ ਵੀ ਤੁਸੀਂ ਵੀ ਦੇਖਿਆ ਉਹਨਾਂ, ਤੁਹਾਡੀ ਵੀ ਉਮਰ ਕਾਫੀ ਹੈ, ਮੇਰੀ ਵੀ ਕਾਫੀ ਹੈ, ਤੇ ਆਪਾਂ ਸਾਰਾ ਕੁਝ ਦੇਖਿਆ ਹੋਇਆ, ਹੰਢਾਇਆ ਹੋਇਆ ਆਪਾਂ,
ਹਾਂਜੀ
ਅੱਜ ਕੱਲ ਦਾ ਮਾਹੌਲ ਆ ਜਾਂ ਅੱਜ ਕੱਲ ਦਾ ਜਿਹੜਾ ਸਿਸਟਮ ਆ ਨਾ ਇਹ ਸਭ ਤੋਂ ਵੱਡੀ ਇੱਕ ਜਿਹੜੀ ਇਹਦੇ ਵਿੱਚ ਲੈਕ ਆਫ ਆਇਆ ਨਾ ਕਿਸੇ ਚੀਜ਼ ਦੀ ਘਾਟ ਆ ਉਹ ਇੱਕ ਫੋਨ ਹੈਗਾ ਜਿਹੜਾ ਫੋਨ ਦੇ ਫਾਇਦੇ ਵੀ ਬੜੇ ਨੇ ਫੋਨ ਦੇ ਨੁਕਸਾਨ ਇੰਨੇ ਨੇ ਹੋਏ ਹੋਏ ਕਿ ਇੰਨੇ ਟੱਬਰਾਂ ਦੇ ਟੱਬਰ ਰੋਲ ਕੇ ਰੱਖਦੇ ਆ ਬੱਚਿਆਂ ਨੂੰ ਖਰਾਬ ਕਰ ਦਿੱਤਾ ਹੋਰ ਚੀਜ਼ਾਂ ਨੇ ਪਿੱਛੇ ਲੋਕੀ ਦੁਨੀਆ ਪੈ ਗਈ ਹੈ ਚਾਹੇ ਤੁਸੀਂ ਮੈਨੂੰ ਐਗਰੀ ਹੋਵੋਗੇ
ਦੂਸਰੀ
ਗੱਲ ਹਾਂਜੀ ਦੂਜੀ ਗੱਲ ਇਹ ਆ ਵੀ ਰਾਜ ਸਾਹਿਬ ਜੀ ਮੈਂ ਜਦੋਂ ਇੰਡੀਆ ਸੀਗਾ ਤੇ ਕੁਦਰਤੀ ਮੈਂ ਨਾ ਮੈਟ੍ਰਿਕ ਕਰਕੇ ਤੇ ਥੋੜਾ ਸਟੱਡੀ ਘੱਟ ਕਰਦਾ ਤੇ ਪੇਰੈਂਟਸ ਕਾਰੋਬਾਰ ਤਕੜਾ ਸੀਗਾ ਤੇ ਐਸ਼ ਕਰੀ ਦੀ ਸੀਗੀ ਤੇ ਫਾਦਰ ਸਾਹਿਬ ਨੇ ਨਾ ਮੈਨੂੰ ਆਪਣੀ ਛੋਟੀ ਵਰਕਸ਼ਾਪ ਲਾ ਦਿੱਤੀ ਛੋਟੀ ਮਸ਼ੀਨ ਸ਼ਾਪ
ਅੱਛਾ ਜੀ
ਵੱਡੀ ਵੀ ਸੀਗੀ ਸਾਡੀ ਵੱਡੀ ਦੇ ਵਿਚ 50-60 ਇੰਪਲਾਈ ਕਰਦੇ ਸੀਗੇ ਕੰਮ ਪਰ ਉਹਨਾਂ ਨੇ ਮੈਨੂੰ ਉਧਰ ਘੱਟ ਦੇਖਣ ਦਿੰਦੇ ਸੀ ਵੀ ਤੂੰ ਇਹ ਦੇਖੇਗਾ ਵੀ ਮੇਰੇ ਬਾਪ ਦੀ ਫੈਕਟਰੀ ਆ ਜਾਂ ਮੇਰੇ ਬਾਪ ਦਾ ਬਿਜ਼ਨਸ ਹੈਗਾ
ਹਾਂਜੀ
ਤੇ ਤੈਨੂੰ ਜਿਹੜੇ ਇੰਪਲਾਈਜ਼ ਵੀ ਉਹ ਵੀ ਤੈਨੂੰ ਛੋਟੇ ਸਰਦਾਰ ਜੀ ਕਹਿ ਕਹੂਗੇ ਤੇ ਚਲੋ ਮਤਲਬ ਬੁਲਾਈ ਜਾਣਗੇ ਤੇਰੇ ਟੌਰ ਬਣਿਆ ਰਹੂਗਾ ਹੈਨਾ ਪਰ ਤੂੰ ਅੱਗੇ ਵਧਣ ਲਈ ਤੂੰ ਮਤਲਬ ਕਈ ਵਾਰੀ ਪਿੱਛੇ ਰਹਿ ਜਾਏਗਾ
ਹਾਂਜੀ ਹਾਂਜੀ
ਉਹਨਾਂ ਨੇ ਮੈਨੂੰ ਛੋਟੀ ਮਸ਼ੀਨ ਸ਼ਾਪ ਲਾ ਦਿੱਤੀ ਮੈਂ ਕੈਨੇਡਾ ਆ ਗਿਆ ਉੱਥੇ ਵੀ ਕੰਮ ਕੀਤਾ ਥੋੜੀ ਦੇਰ ਉਸ ਤੋਂ ਬਾਅਦ ਦੇਖ ਲਓ ਵੀ ਫਾਦਰ ਸਾਹਿਬ ਪੂਰੇ ਹੋ ਗਏ ਜਲਦੀ ਉੱਥੇ ਹੀ ਤੇ ਮੈਂ ਉਹਨਾਂ ਨੂੰ ਇੱਥੇ ਵੀ ਨਹੀਂ ਲਿਆ ਸਕਿਆ ਤੇ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਇੱਥੇ ਪੂਰਾ ਸੈੱਟ ਹਾਂ ਔਰ ਬੜੀ ਖੁਸ਼ੀ ਆ ਕਿ ਉਹ ਇੰਨਾ ਮਤਲਬ ਜਦੋਂ ਵੀ ਮੈਂ ਕਿਸੇ ਗੱਲ ਨੂੰ ਸੋਚਦਾ ਨਾ ਮੈਂ ਕਿਸੇ ਨਾਲ ਗੱਲ ਕਰਦਾ ਤੇ ਮੈਂ ਫਾਦਰ ਸਾਹਿਬ ਦੀ ਐਗਜ਼ਾਮਪਲ ਜ਼ਰੂਰ ਦਿੰਦਾ ਹਾਂ
ਬਿਲਕੁਲ ਬਿਲਕੁਲ ਕਦੀ
ਮਾਂ ਬਾਪ ਕਦੀ ਮਾੜਾ ਨੀ ਸੋਚਦੇ ਹਮੇਸ਼ਾ ਤਰੱਕੀ ਵਾਸਤੇ ਸੋਚਦੇ ਨੇ ਬੱਚਿਆਂ ਲਈ ਅੱਛਾ ਸੋਚਦੇ ਹੁੰਦੇ ਆ ਤੇ ਆਪਾਂ ਆਉਣ ਵਾਲੇ ਪੀੜੀ ਨੂੰ ਬੱਚਿਆਂ ਨੂੰ ਇਹੀ ਕਹਿੰਦੇ ਆ ਵੀ ਮਾਂ ਬਾਪ ਦੀ ਕਦਰ ਕਰਿਆ ਕਰੋ ਔਰ ਉਹਨਾਂ ਨੂੰ ਲਿਸਨ ਕਰਿਆ ਕਰੋ ਤੁਹਾਡਾ ਭਲਾਈ ਕਰਨਗੇ ਨੁਕਸਾਨ ਨਹੀਂ ਕਰਨਗੇ
ਬਿਲਕੁਲ
ਧੰਨਵਾਦ ਬਹੁਤ ਬਹੁਤ
ਮਿਹਰਬਾਨੀ ਜੀ ਮਿਹਰਬਾਨੀ ਤੁਸੀਂ ਆਪਣੇ ਜਜ਼ਬਾਤ ਸਾਂਝੇ ਕੀਤੇ ਨੇ ਧੰਨਵਾਦ ਤੁਹਾਡਾ ਬਹੁਤ ਬਹੁਤ ਬਿਲਕੁਲ ਜੀ ਇਵੇਂ ਹੀ ਆ ਉਹਨਾਂ ਚ ਨਾ ਇੱਕ ਮਾਂ ਪਿਓ ਚ ਇੱਕ ਤੀਜੀ ਅੱਖ ਹੁੰਦੀ ਆ ਉਹ ਪਹਿਲਾਂ ਬੁੱਝ ਲੈਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਜਿਹੜਾ ਇਹ ਵਿਹਲਾ ਜਾਂ ਫਿਰਦਾ ਪੁੱਠੇ ਰਸਤੇ ਤੇ ਨਾ ਪੈ ਜੇ ਇਹਨੂੰ ਤਰੀਕੇ ਨਾਲ ਮੋੜ ਕੇ ਇੱਧਰ ਲੈ ਆਈਏ ਦੇਖੋ ਆਪਾਂ ਨੂੰ ਪਤਾ ਸਾਰਿਆਂ ਨੇ ਉਹ ਵਕਤ ਜਿਹੜਾ ਕੱਢਿਆ ਮਾਂ ਪਿਓ ਜ਼ਿਆਦਾ ਫਿਕਰਮੰਦ ਹੁੰਦੇ ਨੇ ਕਈ ਵਾਰ ਆਪਾਂ ਨੂੰ ਐਂ ਲੱਗਦਾ ਹੁੰਦਾ ਜਦੋਂ ਯੰਗ ਹੁੰਦੇ ਆ ਜੋਸ਼ ਬੜਾ ਹੁੰਦਾ ਆਪਾਂ ਸਮਝਦੇ ਹਾਂ ਵੀ ਆਪਾਂ ਹੀ ਦੁਨੀਆ ਦੇ ਸਭ ਤੋਂ ਸਿਆਣੇ ਬੰਦੇ ਆ ਉਹ ਮਾਂ ਪਿਓ ਉਸ ਦੌਰ ਚੋਂ ਗੁਜ਼ਰ ਚੁੱਕੇ ਹੁੰਦੇ ਨੇ ਉਹ ਕਹਿੰਦੇ ਆ ਨਾ ਮਾਫੀ ਚਾਹੁੰਦਾ ਉਹ ਕਹਿੰਦੇ ਆ ਬਈ ਅਸਲ ਦੇ ਵਿੱਚ ਨਾ ਇਹ ਨਾ ਏਜ ਦੀਆਂ ਏਜ ਆ ਜਿਹੜੀ ਇਹ ਵੀ ਕੁਦਰਤ ਦਾ ਕ੍ਰਿਸ਼ਮਾ ਹੀ ਆ ਬਈ ਬੰਦੇ ਦੀ ਜਿਹੜੀ ਦਿਮਾਗ ਦੀ ਵਿੰਡੋ ਆ ਨਾ ਜਿਹੜੀ ਅੱਖਾਂ ਤਾਂ ਖੁੱਲ ਜਾਂਦੀਆਂ ਜਾਂਦੇ ਦੀ ਆਈ ਚਲੋ ਹਨਾ ਕੰਨ ਵੀ ਖੁੱਲ ਜਾਂਦੇ ਆ ਜ਼ਬਾਨ ਵੀ ਹੁੰਦੀ ਆ ਪਰ ਜਿਹੜੇ ਸੋਚਣੀ ਦੀਆਂ ਵਿੰਡੋਜ਼ ਨੇ ਨਾ ਇਹ ਹੌਲੀ ਹੌਲੀ ਕੁਛ ਤਾਂ ਤਜਰਬੇ ਨਾਲ ਖੁੱਲਦੀਆਂ ਨੇ ਖੈਰ ਜਿਹੜੇ ਸੰਵੇਦਨਸ਼ੀਲ ਇਨਸਾਨ ਹੁੰਦੇ ਨੇ ਉਹਨਾਂ ਦੀਆਂ ਪਹਿਲਾਂ ਖੁੱਲ ਜਾਂਦੀਆਂ ਜਿਹੜੇ ਜਿਨ੍ਹਾਂ ਨੂੰ ਆਪਾਂ ਹੁਣ ਮਹਾਂਪੁਰਸ਼ ਕਹਿ ਦਿੰਦੇ ਹਾਂ ਜਾਂ ਜਿਹੜੇ ਸਾਡੇ ਰੋਲ ਮਾਡਲ ਨੇ ਉਹਨਾਂ ਦੀਆਂ ਪਹਿਲਾਂ ਵਿੰਡੋਜ਼ ਖੁੱਲ ਜਾਂਦੀਆਂ ਇਹ ਜਾਂ ਕਹਿ ਦਈਏ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਕਿਵੇਂ ਮਤਲਬ ਗਿਆਨ ਜਿਹੜਾ ਪਹਿਲਾਂ ਹੋ ਜਾਂਦਾ ਉਹ ਸਿਆਣੇ ਹੁੰਦੇ ਨੇ ਪਹਿਲਾਂ ਹੈਨਾ ਕੁਛ ਪੜ੍ਹ ਕੇ ਹੋ ਜਾਂਦੇ ਨੇ ਪੜ੍ਹਾਈ ਲਿਖਾਈ ਇਕੱਲੀ ਸਕੂਲੀ ਵਿਦਿਆ ਨੀ ਮਤਲਬ ਗਿਆਨ ਜਿਹਨੂੰ ਅਸਲੀ ਗਿਆਨ ਕਹਿੰਦੇ ਆ ਕੁਛ ਪ੍ਰੈਕਟਿਸ ਚੋਂ ਅਮਲ ਚੋਂ ਜਿਹਨੂੰ ਕਹਿੰਦੇ ਆ ਐਗਜ਼ੀਕਿਊਸ਼ਨ ਕਰਕੇ ਕਿਸੇ ਚੀਜ਼ ਦੀ ਆਈਡੀਆ ਦੀ ਸਿਆਣੇ ਹੋ ਜਾਂਦੇ ਨੇ ਪਰ ਕਈ ਵਾਰੀ ਨਾ ਆਪਣੇ ਦਿਮਾਗ ਦੀ ਉਹ ਵਿੰਡੋ ਖੁੱਲਦੀ ਨੀ ਉਮਰ ਦੇ ਹਿਸਾਬ ਨਾਲ ਖੁੱਲਦੀ ਆ ਜਦੋਂ ਜਵਾਨੀ ਦਸਤਕ ਦਿੰਦੀ ਆ ਨਾ ਬੰਦੇ ਦੇ ਸਰੀਰ ਦੇ ਉੱਤੇ ਦਿਮਾਗ ਦੇ ਉੱਤੇ ਬੰਦਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਹੀ ਮਸੂਰ ਤਾਂ ਕੋਈ ਹੈ ਹੀ ਨਹੀਂ ਉਦੋਂ ਫਿਰ ਉਹਨੂੰ ਦੇਖੋ ਮੈਂ ਆਪਦੇ ਮਨ ਦੀ ਗੱਲ ਕਰਨਾ ਉਦੋਂ ਉਹਨੂੰ ਲੱਗਦਾ ਵੀ ਯਾਰ ਮੇਰਾ ਬਾਪੂ ਨਾ ਇਹਦਾ ਪੁਰਾਣੀਆਂ ਜਿਹੀਆਂ ਗੱਲਾਂ ਕਰੀ ਜਾਂਦਾ ਇਹ ਤਾਂ ਐਵੇਂ ਆਰਥੋਡਾਕਸ ਚ ਹੈਨਾ ਹੁਣ ਬਾਪੂ ਨੂੰ ਵੀ ਪਤਾ ਹੁੰਦਾ ਵੀ ਮੈਂ ਵੀ ਇਹੀ ਕੁਛ ਕੀਤਾ 30-25-30 ਸਾਲ ਦਾ ਮੈਂ ਵੀ ਆਪਦੇ ਬਾਪੂ ਨੂੰ ਆਈ ਸਮਝਦਾ ਹੁੰਦਾ ਸੀ ਪਰ ਬਾਪੂ ਕੋਲ ਤਜਰਬਾ ਹੁੰਦਾ ਅੱਛਾ ਉਹੋ ਹੀ ਬੰਦਾ ਜਿਹੜਾ 22-25 ਸਾਲ ਦਾ ਹੁੰਦਾ ਉਹਨੂੰ ਆਏ ਹੁੰਦਾ ਵੀ ਮੇਰੇ ਕੋਲੇ ਜ਼ਿੰਦਗੀ ਜਿਉਣ ਦਾ ਨਾ ਸਭ ਤੋਂ ਵਧੀਆ ਤਰੀਕਾ ਬਾਪੂ ਨੂੰ ਤਾਂ ਜਿਉਣਾ ਆਇਆ ਹੀ ਨਹੀਂ ਬਾਪੂ ਤਾਂ ਐਵੇਂ ਹੀ ਕੰਮ ਕਰੀ ਗਿਆ ਹੈਨਾ ਤੇ ਬਾਪੂ ਖੜਵਾ ਬੋਲਦਾ ਹੈਨਾ ਮਾਂ ਮੇਰੀ ਬੜੀ ਸਿਆਣੀ ਹੈ ਮਾਵਾਂ ਤਾਂ ਅੱਗੇ ਸਿਆਣੀਆਂ ਹੁੰਦੀਆਂ ਕਿਉਂਕਿ ਮਾਂ ਪੜੋਸ ਪੜੋਸ ਲੈਂਦੀ ਆ ਮਾਂ ਨੂੰ ਕੁਦਰਤ ਨੇ ਉਹੋ ਜਿਹਾ ਗੁਣ ਦਿੱਤਾ ਹੋਇਆ ਸਬਰ ਸੰਤੋਖ ਵਾਲਾ ਹੈਨਾ ਉਹੀ ਗੱਲ ਪਿਆਰ ਨਾਲ ਕਰਨੀ ਅੱਛਾ ਜਦੋਂ ਫਿਰ ਉਹ ਬੰਦਾ ਜਿਹੜਾ ਨੌਜਵਾਨ ਮੁੰਡਾ 25-30 ਸਾਲ ਦਾ 22 ਸਾਲ ਦਾ ਜਿਹਨੂੰ ਲੱਗਦਾ ਵੀ ਬਾਪੂ ਮੇਰਾ ਆਰਥੋਡਾਕਸ ਸਾਰੀ ਸੋਚ ਪੁਰਾਣੀ ਆ ਜਦੋਂ ਉਹੋ ਹੀ ਨੌਜਵਾਨ ਮੁੰਡਾ 50 ਸਾਲ ਦਾ ਹੁੰਦਾ ਤੇ ਉਹਦੇ ਘਰੇ ਜੰਮ ਪੈਂਦਾ ਉਦੋਂ ਉਹਨੂੰ ਫਿਰ ਬਾਪੂ ਲੱਗਦਾ ਉਹੋ ਯਾਰ ਬਾਪੂ ਤਾਂ ਬਹੁਤ ਸਿਆਣਾ ਸੀ ਹੈਨਾ ਜਾਣੀ ਉਹਦਾ ਜਦੋਂ ਮੁੰਡਾ ਉਹਨੂੰ ਕੁਐਸਚਨ ਕਰਨ ਲੱਗਦਾ ਪਰਿਵਾਰ ਉਦੋਂ ਉਹਨੂੰ ਲੱਗਦਾ ਵੀ ਬਾਪੂ ਕਿਵੇਂ ਦਲੀਲ ਨਾਲ ਜਵਾਬ ਦਿੰਦਾ ਸੀ ਬਾਪੂ ਨੇ ਆਹ ਕੁਛ ਕਿਵੇਂ ਟੈਕਲ ਕਰ ਲਿਆ ਮੈਥੋਂ ਤਾਂ ਇੰਨੀਆਂ ਪ੍ਰੋਬਲਮ ਝੱਲੀਆਂ ਨਹੀਂ ਜਾਂਦੀਆਂ ਇਹ ਬਾਪੂ ਕਿਵੇਂ ਸੋਲਵ ਉਦੋਂ ਦਾ ਫਿਰ ਬਾਪੂ ਨਾਲ ਜਿਹੜਾ ਅਸਲੀ ਜਿਹੜਾ ਰਿਸ਼ਤਾ ਨਾ ਉਹਦੀ ਸਮਝ ਪੈਂਦੀ ਹੈ ਪਰ ਉਦੋਂ ਨੂੰ ਬਾਪੂ ਵਿਚਾਰਾ ਤੁਰ ਜਾਂਦਾ ਜਾਂ ਤੁਰਨ ਵਾਲਾ ਹੋ ਜਾਂਦਾ ਜਾਂ ਬਜ਼ੁਰਗ ਹੋ ਜਾਂਦਾ ਜਾਂ ਮਤਲਬ ਜਿਹੜੀ ਉਮਰ ਆ ਕਹਿੰਦੇ ਆ ਆਪਣਾ ਜਦੋਂ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਫਿਰ ਬਾਪੂ ਫਿਰ ਉਸ ਤੋਂ ਬਾਅਦ ਨਾ ਕਿਉਂਕਿ ਇੱਕ ਉਮਰ ਦੀ ਸਟੇਜ ਹੁੰਦੀ ਹੈ ਨਾ ਉਦੋਂ ਬਾਅਦ ਤੁਸੀਂ ਕਿਸੇ ਨਾਲ ਬਹਿਸ ਨਹੀਂ ਕਰਦੇ ਤੁਹਾਨੂੰ ਉਦੋਂ ਬਾਅਦ ਆਪਣੇ ਪਰਾਏ ਬਰਾਬਰ ਹੀ ਲੱਗਦੇ ਆ ਤੁਹਾਨੂੰ ਰਿਜ਼ਲਟ ਦਿਸਣ ਲੱਗ ਜਾਂਦਾ ਉਦੋਂ ਫਿਰ ਚੰਗੀ ਗੱਲ ਹੁੰਦੀ ਹੈ ਵੀ ਜਿਹੜੇ ਜਿਵੇਂ ਤੁਸੀਂ ਗੱਲ ਕੀਤੀ ਹੈ ਵੀਰ ਜੀ ਜਿਹੜੇ ਗੱਲ ਕਰਕੇ ਗਏ ਨੇ ਵੀ ਮਾਂ ਪਿਓ ਦੀਆਂ ਗੱਲਾਂ ਮੰਨ ਲਈਏ ਸਿੱਖ ਲਈਏ ਸਿਆਣੇ ਬਣ ਜਾਈਏ ਹਨਾ ਫਿਰ ਸਾਡੇ ਮਾਂ ਪਿਓ ਜਾਣੀ ਜਿਹੜੇ ਹੁੰਦੇ ਨੇ ਉਹ ਆਪਣੀ ਉਮਰ ਦੀ ਜਿਹੜੀ ਅਖੀਰਲੀ ਸਟੇਜ ਆ ਉਹਦੇ ਚ ਉਹ ਖੁਸ਼ ਰਹਿ ਸਕਦੇ ਹੁੰਦੇ ਆ ਉਹਨਾਂ ਨੂੰ ਤਸੱਲੀ ਤੇ ਸੰਤੁਸ਼ਟੀ ਹੁੰਦੀ ਆ ਤੇ ਨਹੀਂ ਤਾਂ ਫਿਰ ਇਹ ਹੁੰਦਾ ਬਈ ਜ਼ਿੰਦਗੀ ਭੋਗ ਕੇ ਤਾਂ ਸਾਰਿਆਂ ਨੇ ਤੁਰ ਜਾਣਾ ਇੱਕ ਹੋਰ ਕਾਲਰ ਸਾਡੇ ਨਾਲ ਨੇ ਨਿੱਘਾ ਸਵਾਗਤ ਵੀਰ ਜੀ ਤੁਹਾਡਾ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਰਾਜ ਸਾਹਿਬ ਕੀ ਹਾਲ ਚਾਲ ਆ
ਵਧੀਆ ਜੀ ਵਧੀਆ ਤੁਸੀਂ ਸੁਣਾਓ
ਠੀਕ ਹੈ ਠੀਕ ਹੈ ਇੱਕ ਹੁਣ ਮੈਂ ਦੂਜੇ ਪਾਸੇ ਗੱਲ ਕਰਨ ਲੱਗਿਆ ਥੋੜੇ ਜਿਹੇ ਜਵਾਬ ਸਵਾਲ ਰੱਖਿਓ ਮਰ ਜਾ
ਨਹੀਂ ਨਹੀਂ ਕੋਈ ਨਹੀਂ ਤੁਹਾਡਾ ਰੇਡੀਓ ਪ੍ਰੋਗਰਾਮ ਜੀ
ਕਿਉਂਕਿ ਸਾਰੇ ਨਾ ਐਡਵਰਟਾਈਜ਼ਰਾਂ ਦਾ ਵੀ ਹੈ
ਕੋਈ ਨੀ ਕੋਈ ਉਹਨਾਂ ਨੂੰ ਵੀ ਲਵਾਂਗੇ ਲਾਈਨ ਤੇ ਆਪਾਂ ਕੋਈ ਗੱਲ ਨਹੀਂ
ਹਾਂਜੀ ਹਾਂਜੀ ਤੇ ਗੱਲ ਹੈ ਵੀ ਹੁਣ ਆਪਾਂ ਇੱਥੇ ਵੀ ਕਲਚਰ ਦੇ ਵਿੱਚ ਤੁਸੀਂ ਦੇਖਦੇ ਆ ਵੀ ਲਾਈਕ ਜਿੰਨੇ ਆਪਾਂ ਬੱਚਿਆਂ ਤੋਂ ਰਿਸਪੈਕਟ ਕਰਦੇ ਆ ਤੇ ਉਹ ਇੰਨੇ ਆਪਣੇ ਬੱਚਿਆਂ ਤੋਂ ਰਿਸਪੈਕਟ ਨਹੀਂ ਕਰਦੇ ਤੇ ਹਾਂ ਬਈ ਨਿਆਣੇ ਸਾਡੇ ਆਣ ਇੱਦਾਂ ਕਰ ਇਹਦਾ ਕੀ ਰੀਜ਼ਨ ਹੈ
ਇੱਥੇ ਨਾ ਸਟਾਈਲ ਇਹ ਬੜੀ ਤੁਹਾਡੀ ਡੂੰਘੀ ਗੱਲ ਆ ਵੀਰ ਜੀ ਇਹ ਕਲਚਰ ਦਾ ਡਿਫਰੈਂਸ ਤੇ ਇਹ ਨਾ ਹੁਣ ਮੈਨੂੰ ਪਤਾ ਨੀ ਲੱਗਦਾ ਅੱਜ ਇਹਦੇ ਤੇ ਕਮੈਂਟ ਕਰਾਂ ਕਿ ਨਾ ਕਰਾਂ ਪਰ ਮੈਨੂੰ ਲੱਗਦਾ ਠੀਕ ਹੈ ਇਹ ਦੱਸਿਆ ਜਾਂਦਾ ਮਤਲਬ ਐਕਸਪੈਕਟ ਤਾਂ ਵੈਸੇ ਹੀ ਨੀ ਕਰਨਾ ਚਾਹੀਦਾ ਜਿਵੇਂ ਬਾਪ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਬੱਚਿਆਂ ਲਈ ਕੰਮ ਕਰੇ ਤੇ ਉਹਦੇ ਬਦਲੇ ਚ ਕੁਝ ਨਾ ਮੰਗੇ ਉਹਦੀ ਡਿਊਟੀ ਆ ਇਹ ਹਨਾ ਤੇ ਪਰ ਗੱਲ ਇਹ ਹੈ ਵੀ ਜਿਹੜੇ ਤਰੀਕੇ ਨਾਲ ਹੈ ਨਾ ਇੱਥੇ ਇੰਨੀ ਜ਼ਿਆਦਾ ਇੰਡੀਵਿਜੁਅਲਿਜ਼ਮ ਉਭਾਰਿਆ ਜਾਂਦਾ ਮੈਨੂੰ ਲੱਗਦਾ ਉਹ ਠੀਕ ਨੀ ਮੈਨੂੰ ਇਹ ਲੱਗਦਾ ਵੀ ਉਹਦੇ ਕਰਕੇ ਇੱਥੇ ਮਾਨਸਿਕ ਰੋਗੀ ਮੈਂਟਲ ਹੈਲਥ ਪੇਸ਼ੈਂਟ ਜ਼ਿਆਦਾ ਨੇ ਇਹ ਜਿਹੜਾ ਬੰਦੇ ਨੂੰ ਪਰਿਵਾਰ ਨਾਲੋਂ ਬਾਪੂ ਮਾਂ ਨਾਲੋਂ ਇੰਨਾ ਕੁ ਤੋੜਤਾ ਜਾਂ ਆਪਣੇ ਆਪ ਨਾਲੋਂ ਵੀ ਮੈਂ ਕਹੂੰਗਾ ਇੰਨਾ ਕੁ ਤੋੜਤਾ ਇੰਨਾ ਜ਼ਿਆਦਾ ਮਟੀਰੀਅਲਿਸਟਿਕ ਬਣਾਉਣਾ ਵੀ ਤੂੰ ਭਾਈ ਮਾਂ ਪਿਓ ਨਾਲ ਵੀ 17 ਸਾਲ ਦਾ ਤੂੰ ਹੋ ਗਿਆ ਪਤਾ ਨੀ ਇੱਕ ਤਾਂ ਹੈਗਾ ਨਾ ਚਲੋ ਉਹਦੇ
ਇੱਕ ਸਕਿੰਟ ਮਾੜਾ ਜਿਹਾ ਮੈਂ ਵਿੱਚ ਹੋਲਡ ਰੱਖੂ ਆਪਣੀ ਗੱਲ ਨੂੰ ਵੀ ਤੇ ਮੈਂ ਆਪਣੇ ਗੱਲ ਕਰਦਾ ਵੀ ਦੂਸਰੇ ਕਲਚਰ ਦੀ ਆਪਾਂ ਆਪਣੀ ਗੱਲ ਨੀ ਕਰਦੇ ਸਾਡੇ ਏਦਾਂ ਹੋ ਗਿਆ ਜਿੱਦਾਂ ਤੇ ਜਿਹੜੇ ਬੰਦੇ ਇੱਥੋਂ ਦੇ ਜਿਹਨਾਂ ਨੂੰ ਆਪਾਂ ਕਹਿੰਦੇ ਜਿਹਨਾਂ ਦੀ ਕੰਟਰੀ ਦੇ ਵਿੱਚ ਆਏ ਆ ਜਿਹਨਾਂ ਕਰਕੇ ਆਏ ਆ ਉਹ ਮੈਂ ਦੇਖਿਆ ਵੀ ਕਿਤੇ ਵੀ ਮਾੜੀ ਵੀ ਉਹਨਾਂ ਦੇ ਚਿਹਰੇ ਤੇ ਨੀ ਹੁੰਦੇ ਵੀ ਸਾਡੇ ਨਿਆਣੇ ਕਿਉਂ ਨੀ ਸਾਡੀ ਲੁੱਕ ਆਫਟਰ ਕਰਦੇ ਉਹ ਕਹਿੰਦੇ ਨਿਆਣੇ ਗਏ ਆਪਣਾ ਕੰਮ ਕਾਰ ਕਰਦੇ ਆ ਤੇ ਉਹ ਆਪਣਾ ਰਿਟਾਇਰਮੈਂਟ ਹੋਮ ਤੇ ਨਰਸਿੰਗ ਹੋਮ ਚੂਜ਼ ਕਰਦੇ ਆ ਤੇ ਉਹ ਮੈਂ ਕਦੇ ਇਹਨੇ ਦੇਖੀ ਨੀ ਉਹਨਾਂ ਦੇ ਮਨ ਚ ਇੱਦਾਂ ਦਾ ਹੋਵੇ ਕਿਉਂ ਨੀ ਸਾਡੇ ਨਿਆਣੇ ਦੇਖਦੇ ਕਿਉਂ ਨੀ ਆਉਂਦੇ ਜਾਂ ਕਿਉਂ ਇਹ ਇਹਨਾਂ ਦਾ ਇਸ ਤਰੀਕੇ ਦਾ ਬਰਡਨ ਜਿਹਾ ਦੇ ਮੈਨੂੰ ਜਿਹੜੇ ਬੰਦੇ ਇੱਥੇ ਦੇ ਹੈਗੇ ਆ ਜਦੋਂ
ਤੁਹਾਡੀ ਗੱਲ ਜਿੰਨੀ ਦੇਰ ਤਾਈ ਤਾਂ ਬੰਦੇ ਦਾ ਸਰੀਰ ਚੱਲਦਾ ਉਨੀ ਦੇਰ ਤਾਈ ਨਹੀਂ ਨਜ਼ਰ ਆਉਂਦੀ ਪਰ ਕਦੇ ਤੁਸੀਂ ਨਾ ਜਿਹੜੇ ਇਹ ਜਿਹੜੀਆਂ ਵਾਲੰਟਰੀ ਆਰਗੇਨਾਈਜੇਸ਼ਨ ਨੇ ਜਿਹੜੀਆਂ ਬਜ਼ੁਰਗਾਂ ਨਾਲ ਡੀਲ ਕਰਦੀਆਂ ਨੇ ਕਦੇ ਤੁਸੀਂ ਉਹਨਾਂ ਦੇ ਕਿਸੇ ਵਰਕਰ ਨਾਲ ਗੱਲ ਕਰਕੇ ਦੇਖੋ ਤੁਹਾਨੂੰ ਰੋਣ ਆਉਣ ਲੱਗ ਜੂਗਾ ਕੱਲੇ ਬੈਠੇ ਬਜ਼ੁਰਗ ਬੱਚਿਆਂ ਨੂੰ ਉਡੀਕਦੇ ਨੇ ਉਹਨਾਂ ਨਾਲ ਗੱਲ ਕਰਨ ਨੂੰ ਕੋਈ ਲੱਭਦਾ ਨਹੀਂ ਸਵੇਰ ਤੋਂ ਸ਼ਾਮ ਤੱਕ ਉਹ ਮੈਂਟਲ ਹੈਲਥ ਪੇਸ਼ੈਂਟ ਬਣ ਜਾਂਦੇ ਨੇ ਉਹਨਾਂ ਦੇ ਮਿਲੀਅਨਸ ਆਫ ਡਾਲਰ ਕਮਾਏ ਹੋਏ ਠੀਕ ਆ ਬੱਚਿਆਂ ਨੂੰ ਸੈਲਫ ਰਿਸਪੈਕਟ ਹੁੰਦੀ ਆ ਉਹ ਉਵੇਂ ਹੀ ਪਏ ਰਹਿੰਦੇ ਨੇ ਉਹ ਸੀਨੀਅਰ ਹੋਮ ਦੇ ਵਿੱਚ ਬੈਠੇ ਮੈਂ ਕਹਿੰਦਾ ਜੀ ਪੈਲੇਟਿਵ ਕੇਅਰ ਜਿਹੜੀ ਹੁੰਦੀ ਆ ਜਿੱਥੇ ਬੰਦੇ ਨੂੰ ਪਤਾ ਵੀ 10-20 ਦਿਨਾਂ ਨੂੰ ਮਰ ਜਾਣਾ ਉੱਥੇ ਅੱਖਾਂ ਉਹਨਾਂ ਦੀਆਂ ਖੁੱਲੀਆਂ ਇਹੀ ਉਡੀਕਦੀਆਂ ਹੁੰਦੀਆਂ ਵੀ ਮੇਰਾ ਪਿਆਰਾ ਕੋਈ ਆ ਕੇ ਮੈਨੂੰ ਅੱਜ ਬੁਲਾ ਹੀ ਲਵੇ ਉਹ ਜ਼ਿੰਦਗੀ ਦਾ ਜਾਣੀ ਇਸ ਸਮਾਜ ਦਾ ਮੈਂ ਕਹੂੰਗਾ ਜਿਹਨੂੰ ਮਾਡਰਨ ਸਮਾਜ ਕਹਿੰਦੇ ਆ ਹਨਾ ਇਹਦਾ ਸਭ ਤੋਂ ਵੱਧ ਮਤਲਬ ਜਿਹੜਾ ਇਹ ਕਿੰਨਾ ਕੰਗਾਲ ਆ ਮੈਂ ਕਹੂੰਗਾ ਰੂਹ ਪੱਖੋਂ ਉੱਥੇ ਨਜ਼ਰ ਆਉਂਦਾ ਇਹਦਾ ਜਾਣੀ ਇਹਦੀ ਜਿਹੜੀ ਐਂਪਟੀਨੈਸ ਆ ਮਤਲਬ ਜਿਹੜਾ ਇਹਦਾ ਖੋਖਲਾਪਣ ਉਦੋਂ ਨਜ਼ਰ ਆ ਜਾਂਦਾ ਇਹ ਉੱਤੋਂ ਕਹਿਣ ਤੋਂ ਇਸੀ ਗੱਲਾਂ ਲੱਗਦੀਆਂ ਨੇ ਕੇਅਰ ਨਹੀਂ ਕਰਦੇ ਪਰ ਇੱਕ ਜਿਹੜਾ ਇੱਕ ਰਿਸ਼ਤਾ ਹੈ ਬੱਚਿਆਂ ਨਾਲ ਮਾਂ ਪਿਓ ਦਾ ਮੈਂ ਨਹੀਂ ਕਹਿੰਦਾ ਵੀ ਮਾਂ ਪਿਓ ਬੱਚਿਆਂ ਦੇ ਸਿਰ ਤੇ ਬੈਠੇ ਰਹਿਣ ਜਾਂ ਬੱਚੇ ਮਾਂ ਪਿਓ ਕੋਲ ਰਹਿਣ ਇੱਕ ਜਿਹੜਾ ਹੁਲਾਰਾ ਮਿਲਣਾ ਨਾ ਤੁਹਾਨੂੰ ਜਿਹੜੇ ਤਾਂ ਸਾਡੇ ਗੁਰੂ ਪੀਰ ਪੈਗੰਬਰ ਹੈ ਉਹ ਤਾਂ ਸਾਰੇ ਬੱਚਿਆਂ ਨੂੰ ਹੀ ਬਰਾਬਰ ਸਮਝਦੇ ਨਾ ਜੇ ਆਪਾਂ ਗੁਰੂ ਗੋਬਿੰਦ ਸਿੰਘ ਦੀ ਗੱਲ ਕੀਤੀ ਆ ਵੀ ਇੱਕ ਮੋਏ ਤੋਂ ਕਿਆ ਹੋਆ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਮਾਫ਼ੀ ਚਾਹੁੰਦਾ ਪਰ ਤੁਹਾਨੂੰ ਇੱਕ ਸਟੇਜ ਹੁੰਦੀ ਹੈ ਹਾਂਜੀ
ਮੈਨੂੰ ਬੜੀ ਗੱਲ ਨੂੰ ਫਿਨਿਸ਼ ਕਰਨਾ ਤੁਹਾਡੀ ਗੱਲ ਠੀਕ ਹੈ ਜਿੱਦਾਂ ਪਰ ਆਪਾਂ ਮੁੜ ਕੇ ਜਿੱਦਾਂ ਹੁਣ ਤੁਸੀਂ ਵੀ ਉਦਾਹਰਨ ਹੁਣ ਦੂਜੇ ਪਾਸੇ ਲੈਣ ਦੀ ਉਹ ਮੁੜ ਕੇ ਆਪਾਂ ਆਪਣੇ ਵਿੱਚ ਲੈ ਆਉਂਦੇ ਹਾਂ ਆਪਣੇ ਵਿੱਚ ਤਾਂ ਇਹ ਗੱਲ ਜਿਹੜੀ ਤੁਸੀਂ ਕਹਿੰਦੇ ਠੀਕ ਹੈ ਰਾਈਟ ਕਿਉਂਕਿ ਮੈਂ ਕਈ ਇੱਥੇ ਜਿਹੜੇ ਦੂਸਰੇ ਬੰਦੇ ਆ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਜਾਂ ਕਰਦੇ ਵੀ ਆ ਜਿਹੜੇ ਕੁਛ ਐਕਸਪਲੇਨ ਕਰ ਸਕਦੇ ਆ ਹਨਾ ਉਹ ਕਹਿੰਦੇ ਵੀ ਨਿਆਣੇ ਠੀਕ ਹੈ ਆਪਣਾ ਕੰਮ ਕਾਰ ਕਰਦੇ ਆ ਜਾਂ ਕਿੱਦਾਂ ਵੀ ਆ। ਮੈਂ ਉਸ ਸਟੇਜ ਦੀ ਗੱਲ ਕਰਨ ਲੱਗਿਆ ਜਿੱਥੇ ਵੀ ਪਹਿਲੀ ਗੱਲ ਤਾਂ ਜਿਹੜੀ ਆ ਤੁਸੀਂ ਗੱਲ ਮੇਰੀ ਗੱਲ ਦਾ ਜਵਾਬ ਦੇ ਦਿੱਤਾ ਵੀ ਬੱਚੇ ਕਹਿ ਲਓ ਵੀ ਉਹ ਕਿਸੇ ਦੇ ਸਾਡੇ ਤੇ ਸਾਲ ਨੀ ਪਏ ਕਿਉਂ ਸਾਡੇ ਜੰਮ ਪਏ ਆ ਉਹ ਅਸੀਂ ਉਹਨਾਂ ਨੂੰ ਇਸ ਦੁਨੀਆਂ ਤੇ ਲੈ ਕੇ ਆਉਂਦਾ ਤੇ ਉਹ ਜੇ ਅਸੀਂ ਨਹੀਂ ਪਰਵਰਿਸ਼ ਕਰਦੇ ਤਾਂ ਇਹਦਾ ਮਤਲਬ ਸਾਡੀ ਗਲਤੀ ਆ ਤੇ ਸਾਡੀ ਕਮੀ ਪੇਸ਼ੀ ਅਸੀਂ ਆਪਣੀ ਜਿੰਮੇਵਾਰੀ ਨਹੀਂ ਨਿਭਾ ਰਹੇ ਉਹ ਸਾਡਾ ਫਰਜ਼ ਬਣਦਾ ਪਏ ਜਿਹੜੇ ਬੱਚੇ ਅਸੀਂ ਇਸ ਦੁਨੀਆਂ ਤੇ ਸਾਡੇ ਕਰਕੇ ਆਏ ਆ ਤੇ ਉਹਨਾਂ ਨੂੰ ਪੜ੍ਹਾਈਏ ਲਿਖਾਈਏ ਤੇ ਗਾਹਾਂ ਫਿਰ ਗਾਹਾਂ ਉਹ ਆਪਣਾ ਆਪ ਡਿਵੈਲਪ ਕਰ ਸਕਣ ਤੇ ਫਿਰ ਗਾਹਾਂ ਆਪਣਾ ਆਪ ਵਧੀਆ ਸੋਚ ਸਕਣ ਤੇ ਇਹ ਸਾਡੀ ਜਿੰਮੇਵਾਰੀ ਆ ਤੇ ਉਹ ਤੋਂ ਬਾਅਦ ਵਿਚ ਫਿਰ ਜਿਹੜੀ ਗੱਲ ਆਉਂਦੀ ਆ ਹੁਣ ਆਪਣੀ ਲੁੱਕ ਆਫਟਰ ਦੀ ਆ ਜਿਹੜੇ ਹੁਣ ਜਿੱਦਾਂ ਤੇ ਕਹਿੰਦੇ ਰਿਟਾਇਰਮੈਂਟ ਹੋਮ ਹੈ ਜਦੋਂ ਰਿਟਾਇਰਮੈਂਟ ਹੋਮ ਬੱਚੇ ਜਾਂਦੇ ਆ ਉਸੇ ਵੇਲੇ ਉਹ ਹਸਬੈਂਡ ਵਾਈਫ ਜੋ ਵੀ ਪੇਰੈਂਟਸ ਆ ਉਹ ਆਪਣੇ ਆਪ ਦੇ ਵਿਚ ਹੁੰਦੇ ਆ ਉਹਨਾਂ ਦੇ ਕੋਈ ਏਦਾਂ ਦੀ ਗੱਲਬਾਤ ਨਹੀਂ ਹੁੰਦੀ ਉਹ ਤੋਂ ਬਾਅਦ ਜੇ ਥੋੜਾ ਬਹੁਤਾ ਜੇ ਸਿੱਖ ਹੁੰਦੇ ਆ ਕਰਦੇ ਆ ਉੱਥੇ ਬੱਚੇ ਨੀ ਪਹੁੰਚਦੇ ਉੱਥੇ ਇੱਥੇ ਦਾ ਸਿਸਟਮ ਪਹੁੰਚ ਜਾਂਦਾ ਅਸੀਂ ਪਹਿਲਾਂ ਤੋਂ ਹੀ ਇਸ ਤਰੀਕੇ ਨਾਲ ਏਦਾਂ ਪਾ ਦਿੰਦੇ ਆ ਇਮੋਸ਼ਨਲੀ ਤੇ ਜਿੱਥੇ ਕਿ ਗਵਰਨਮੈਂਟ ਆਪਣੀ ਜਿੰਮੇਵਾਰੀ ਦੀ ਵੀ ਸਾਰੀ ਉਹ ਨਿਆਣਿਆਂ ਦੇ ਸਿਰੇ ਪਾ ਦਿੰਦੇ ਆ ਤੇ ਉਹ ਨਿਆਣੇ ਵਿਚਾਰੇ ਨਾ ਉੱਧਰ ਉੱਪਰ ਸਕਦੇ ਆ ਤੇ ਨਾ ਉੱਧਰ ਉੱਪਰ ਸਕਦੇ ਆ ਉਹ ਵਿਚਾਰੇ ਬੱਚੇ ਝਟਕ ਹੋ ਜਾਂਦੇ ਜੇ ਤਾਂ ਕੋਈ ਬਾਤ ਆ ਕੇ ਲੋਕਾਂ ਦੇ ਵਿੱਚ ਕਰੀ ਜਾਂਦਾ ਜੀ ਮੈਂ ਬਹੁਤ ਮਾਂ ਬਾਪ ਦੀ ਸੇਵਾ ਕੀਤੀ ਮੈਂ ਬੱਚਾ ਕਹਿੰਦਾ ਯਾਰ ਮੈਂ ਤਾਂ ਪਤਾ ਨੀ ਕਰ ਹੀ ਨੀ ਸਕਿਆ ਕੁਛ ਕੀਤਾ ਕੁਤਾ ਸਾਰਿਆਂ ਨੇ ਇੱਦਾਂ ਦਾ ਹੀ ਹੁੰਦਾ ਆ ਥੈਂਕ ਯੂ ਵੈਰੀ ਮਚ
ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਇਹ ਸੱਚਾਈ ਆ ਮਿਹਰਬਾਨੀ ਮਿਹਰਬਾਨੀ ਇਹ ਤੁਹਾਡੀ ਗੱਲ ਸੱਚਾਈ ਆ ਇਹ ਪਰ ਸਮੱਸਿਆ ਇਹ ਹੈਗੀ ਆ ਜ਼ਿੰਦਗੀ ਜਿਉਣ ਦੇ ਨਾ ਅੱਡ ਅੱਡ ਤਰੀਕੇ ਨੇ ਠੀਕ ਹੈ ਇਹ ਦੇਖੋ ਬੰਦਾ ਜਿਹੜਾ ਉਹਦੇ ਕੋਲੇ ਆਪਾਂ ਆਮ ਬੰਦੇ ਦੀ ਗੱਲ ਕਰੀਏ ਰਿਸੋਰਸਿਸ ਇੰਨੇ ਘੱਟ ਗਏ ਨੇ ਠੀਕ ਆ ਉਹ ਆਪਣੀ ਜ਼ਿੰਦਗੀ ਚਲਾਉਣ ਲਈ ਉਹ ਮਾਂ ਪਿਓ ਉਹਦੇ ਕੋਲੇ ਬੈਠੇ ਉਹਦੀ ਸੇਵਾ ਕਰੇ ਕਿ ਉਹ ਕੰਮ ਕਰੇ ਹੁਣ ਇੱਥੇ ਹੀ ਮੈਂ ਕਹਿੰਦਾ ਅਪਰੋਚ ਦਾ ਫਰਕ ਆ ਇਹ ਸਿਸਟਮ ਨੇ ਸਾਨੂੰ ਬਣਾ ਹੀ ਇਹੋ ਜਿਹਾ ਦਿੱਤਾ ਇਹ ਸਾਰੇ ਗੱਲਾਂ ਨੂੰ ਭੁੱਲ ਜਾਓ ਜੀ ਮੈਂ ਤਾਂ ਇੱਥੇ ਰੇਡੀਓ ਤੇ ਬੜਾ ਓਪਨਲੀ ਕਹਿੰਦਾ ਭਲਾ ਕੰਮ ਕਰੀ ਜਾਣਾ ਕੰਮ ਹੀ ਕਰੀ ਜਾਓ ਇੰਨਾ ਕੰਮ ਕਰੋ ਵੀ ਕੀਤਾ ਹੋਇਆ ਕੰਮ ਆ ਜਿਹੜਾ 12-13 ਸਾਲਾਂ ਬਾਅਦ ਤੁਹਾਡਾ ਰਿਸੈਸ਼ਨ ਆ ਕੇ ਜ਼ੀਰੋ ਹੋ ਜੇ ਉਹ ਕੰਮ ਦਾ ਵੀ ਕੀ ਫਾਇਦਾ ਬੰਦਾ ਕੰਮ ਹੀ ਕਰਨ ਨਹੀਂ ਆਇਆ ਸੀ ਦੁਨੀਆਂ ਦੇ ਉੱਤੇ ਕੰਮ ਤੁਹਾਡੀ ਗੱਲ ਬਿਲਕੁਲ ਠੀਕ ਆ ਵੀਰ ਜੀ ਤੁਹਾਡੀ ਗੱਲ ਆਪਦੇ ਸਰ ਠੀਕ ਆ ਮੈਂ ਤਾਂ ਹਾਂਜੀ ਬੋਲੋ ਚਲੋ
ਇੱਕ ਸਕਿੰਟ ਥੋੜੀ ਜਿਹੀ ਚਲੋ ਮੈਂ ਇਸ ਗੱਲ ਤੇ ਫਿਰ ਵੱਖਰਾ ਟੌਪਿਕ ਹੋ ਜਾਂਦਾ ਪਰ ਇੱਥੇ ਪਰ ਆਪਾਂ ਨੂੰ ਇਹ ਮੰਨ ਲੈਣਾ ਚਾਹੀਦਾ ਜਦੋਂ ਵੀ ਕਿਤੇ ਕੋਈ ਪ੍ਰਵਾਸ ਹੋਇਆ ਚਾਹੇ ਆਪਣੇ ਪਹਿਲਾਂ ਸਨ 47 ਚ ਹੋਇਆ ਜਾਂ ਉਦਾਂ ਵੀ ਬੰਦੇ ਇੱਧਰ ਉੱਠ ਕੇ ਉੱਧਰ ਜਾਂਦੇ ਆ ਦੂਜੇ ਸਾਹ ਤੇ ਜਾ ਕੇ ਟਿਕਦੇ ਆ ਜਿੱਦਾਂ ਹੁਣ ਉੱਥੋਂ ਸਾਰਾ ਕੁਛ ਇੱਥੇ ਆਉਂਦੇ ਆਪਣੇ ਨੂੰ ਡਿਫਰੈਂਸ ਹੈ ਮੈਂ ਤਾਂ ਇਹ ਕਹਿੰਦਾ ਹੁੰਦਾ ਬਾਈ ਪਹਿਲੀ ਜਨਰੇਸ਼ਨ ਤਾਂ ਉਹ ਤਾਂ ਸਫ਼ਰ ਹੀ ਕਰਦੀ ਹੈ ਅਗਲੀ ਜਨਰੇਸ਼ਨ ਮੌਜ ਕਰਦੀ
ਹੈ ਹਾਂਜੀ
ਥੈਂਕ ਯੂ
ਮਿਹਰਬਾਨੀ ਨਹੀਂ ਜੀ ਤੁਹਾਡੇ ਵਿਚਾਰ ਬੜੇ ਬੜੇ ਸੋਹਣੇ ਨੇ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮੈਂ ਤਾਂ ਤਸਵੀਰ ਦਾ ਇੱਕ ਦੂਜਾ ਪਾਸਾ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਬਈ ਜ਼ਿੰਦਗੀ ਚ ਜੇ ਚੂਜ਼ ਕਰਨਾ ਹੋਵੇ ਚਲੋ ਹਨਾ ਆਪਾਂ ਕਿਹੜਾ ਮਤਲਬ ਆਦਰਸ਼ਵਾਦੀ ਆਈਡੀਅਲ ਮਤਲਬ ਜਿਵੇਂ ਕਹਿੰਦੇ ਆਈਡੀਅਲਿਸਟਿਕ ਸੋਚ ਨਹੀਂ ਮੈਂ ਵੈਸੇ ਪ੍ਰੈਕਟੀਕਲ ਸੋਚ ਦੀ ਗੱਲ ਕਰਦਾ ਇੱਕ ਪਾਸੇ ਦੌਲਤ ਦਾ ਅੰਬਾਰ ਲੱਗਿਆ ਹੋਵੇ ਤੁਹਾਡੇ ਸਾਹਮਣੇ ਇੱਕ ਪਾਸੇ ਬਜ਼ੁਰਗ ਮਾਂ ਪਿਓ ਮੰਜੇ ਤੇ ਪਏ ਤੁਹਾਨੂੰ ਉਡੀਕਦੇ ਹੋਣ ਤੁਸੀਂ ਦੌਲਤ ਵਾਲੇ ਅੰਬਾਰ ਵਾਲੇ ਪਾਸੇ ਜਾਓਗੇ ਕਿ ਮਾਂ ਪਿਓ ਜਿਹੜੇ ਉਡੀਕ ਰਹੇ ਆ ਉਹਨਾਂ ਕੋਲੇ ਬੈਠੋਗੇ ਬਸ ਗੱਲ ਤਾਂ ਇੰਨੀ ਹੋਈ ਆ ਜੋ ਜ਼ਿੰਦਗੀ ਦੀ ਸੱਚਾਈ ਇੱਥੇ ਸਾਨੂੰ ਮਜਬੂਰੀ ਚ ਕੰਮ ਕਰਨਾ ਪੈਂਦਾ ਇਹ ਠੀਕ ਹੈ ਇਹ ਸਿਸਟਮ ਨੇ ਇੱਥੇ ਬਣਾ ਤਾਂ ਚੰਗੀ ਗੱਲ ਆ ਵੀ ਭਾਈ ਬਜ਼ੁਰਗਾਂ ਨੂੰ ਸਿਸਟਮ ਸਾਂਭੇ ਹੈਨਾ ਪਰ ਮੈਂ ਤਾਂ ਇਹਨੂੰ ਸ਼ੁਰੂ ਤੋਂ ਦੇਖਦਾ ਵੀ ਬੰਦਾ ਯਾਰ ਬੰਦਾ ਜਿਹੜਾ ਇਨਸਾਨ ਆ ਜਿਹੜਾ ਉਹ ਬਜ਼ੁਰਗ ਹੋ ਕੇ ਵੀ ਜੇ ਉਹਦੇ ਦਿਮਾਗ ਤੇ ਕੋਈ ਪਹਿਲਾਂ ਬੋਝ ਨਹੀਂ ਰਿਹਾ ਉਹ ਸਟ੍ਰੈਸ ਚੋਂ ਨਹੀਂ ਨਿਕਲਿਆ ਮੈਂ ਕਹਿੰਦਾ ਬੰਦਾ ਜਿਹੜਾ ਹੈਗਾ ਉਹ ਤੁਰਦਾ ਫਿਰਦਾ ਹੀ ਚੱਲਿਆ ਜਾਂਦਾ ਜਦੋਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਹੁਤ ਕਿਸਮ ਦੇ ਬੋਝ ਹੁੰਦੇ ਆ ਬੰਦਾ ਰੱਜ ਕੇ ਮਿਹਨਤ ਕਰਦਾ ਦੱਬ ਕੇ ਉਹਨੂੰ ਉਹਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਦਿਮਾਗ ਤੇ ਵੀ ਬੋਝ ਲੈਂਦਾ ਰਿਲੇਸ਼ਨਸ਼ਿਪ ਆਪਣਾ ਬੋਝ ਆ ਬਹੁਤ ਕੁਛ ਆ ਹਨਾ ਚੰਗੀਆਂ ਚੀਜ਼ਾਂ ਵੀ ਨੇ ਮਾੜੀਆਂ ਚੀਜ਼ਾਂ ਵੀ ਨੇ ਤੇ ਬਾਕੀ ਸਰੀਰਕ ਬਿਮਾਰੀਆਂ ਨੇ ਉਹਦੇ ਅਲੱਗ ਅਲੱਗ ਕਾਜ਼ਿਜ਼ ਨੇ ਕਿਉਂ ਹੁੰਦੀਆਂ ਨੇ ਬਿਮਾਰੀਆਂ ਕੀ ਕਾਰਨ ਨੇ ਮੈਂ ਤਾਂ ਕਹਿੰਦਾ ਜੀ ਆਈਡੀਅਲੀ ਬਜ਼ੁਰਗ ਆ ਜਿਹੜਾ ਜੇ ਤੁਸੀਂ ਜ਼ਿੰਦਗੀ ਸੋਹਣੇ ਤਰੀਕੇ ਨਾਲ ਜਿਉਈ ਆ ਬਹੁਤਾ ਕੁਛ ਸਾਡੇ ਹੱਥ ਦੇ ਵਿੱਚ ਹੈਗਾ ਬੰਦਾ ਤੁਰਦਾ ਫਿਰਦਾ ਹੀ ਚਲਾ ਜਾਵੇ ਜੀ ਤਾਂ ਭਾਵੇਂ ਕਹਿੰਦਾ ਨਹੀਂ ਜਾਣ ਨੂੰ ਕਰਦਾ ਉਹ ਬੋਝ ਬਣੇ ਕਿਉਂ ਬੱਚਿਆਂ ਦੇ ਉੱਤੇ ਪਰ ਫੇਰ ਵੀ ਬਜ਼ੁਰਗ ਆਪਣੇ ਆਪ ਦੇ ਵਿੱਚ ਓਲਡ ਏਜ ਆ ਜਿਹੜੀ ਇਹ ਇੱਕ ਸਮੱਸਿਆ ਆਪਣੇ ਆਪ ਦੇ ਵਿੱਚ ਡਾਕਟਰਾਂ ਕੋਲ ਜਦੋਂ ਬੈਠਦੇ ਆ ਉਹ ਦੱਸਦੇ ਆ ਵੀ ਇਹ ਕਿਸੇ ਨੇ ਸਮੱਸਿਆ ਸਹੇੜੀ ਥੋੜਾ ਇਹ ਆਪੇ ਹੀ ਆਉਂਦੀ ਆ ਇਹ ਕੁਦਰਤ ਦਾ ਸਾਈਕਲ ਆ ਇੱਕ ਪਰ ਉਸ ਵੇਲੇ ਬੱਚਿਆਂ ਦੀ ਵੱਧ ਲੋੜ ਹੁੰਦੀ ਆ ਚਲੋ ਬੱਚੇ ਕੰਮ ਕਾਰ ਕਰਨ ਸਾਰੇ ਚਾਹੁੰਦੇ ਆਪਾਂ ਹਨਾ ਪਰ ਇਹ ਠੀਕ ਹੈ ਮਾਂ ਪਿਓ ਵੀ ਇੰਡੀਪੈਂਡੈਂਟ ਹੋਣ ਬੱਚਿਆਂ ਦੇ ਬੋਝ ਨਾ ਬਣ ਕਈ ਤਾਂ ਮਾਂ ਪਿਓ ਵੀ ਇਹੋ ਜਿਹੇ ਹੁੰਦੇ ਆ ਉਹਨਾਂ ਨੂੰ ਤਸਵੀਰ ਦਾ ਦੂਜਾ ਪਾਸਾ ਉਹ ਜਿਵੇਂ ਲਸੂੜੇ ਦੀ ਗਿੱਟ ਹੁੰਦੀ ਆ ਨਾ ਪਤਾ ਹੀ ਹੈ ਨਾ ਤੁਹਾਨੂੰ ਸਾਡੇ ਇਲਾਕੇ ਤਾਂ ਲਸੂੜਾ ਕਹਿੰਦੇ ਆ ਉਹ ਬੜੀ ਸਵਾਦ ਹੁੰਦੀ ਆ ਲਸੂੜੇ ਦੀ ਜਿਹੜੀ ਉਹ ਹੁੰਦੀ ਆ ਫਲ ਜਿਹਾ ਹੁੰਦਾ ਨਾ ਉਹ ਜਿਵੇਂ ਨਿੰਮ ਦੀਆਂ ਕਟੋੜੀਆਂ ਵਰਗਾ ਹੁੰਦਾ ਮਿੱਠਾ ਬਹੁਤ ਹੁੰਦਾ ਪਰ ਉਹ ਖਾ ਤਾਂ ਲੈਂਦੇ ਉਹਦੀ ਗਿੜਕਾ ਜੀਭ ਨਾਲ ਹੀ ਚਿਪਕ ਜਾਂਦੀ ਆ ਜੇ ਕੱਪੜੇ ਨਾਲ ਆ ਤਾਂ ਕੱਪੜੇ ਨਾਲ ਚਿਪਕ ਜਾਂਦਾ ਹੁਣ ਮਾਂ ਪਿਓ ਦਾ ਜੇ ਤਾਂ ਮਾਂ ਪਿਓ ਹੈ ਹੀ ਲਸੂੜੇ ਦੀ ਗਿੜ ਕਰਕੇ ਵੀ ਸਾਰਾ ਦਿਨ ਹੀ ਜਵਾਕਾਂ ਨਾਲ ਚਿਪਕੇ ਰਹਿਣਾ ਉਹਨਾਂ ਨੇ ਯੰਗ ਬੱਚਾ ਭਾਵੇਂ ਬੱਚੇ ਦੇ ਗਾਂ ਬੱਚੇ ਵੀ ਹੋ ਗਏ ਫਿਰ ਵੀ ਨੀ ਖੜਾ ਚੜਨਾ ਉਹ ਤਾਂ ਆਦਤ ਹੈਗੀ ਮਾੜੀ ਪਰ ਇੱਕ ਹੈਗਾ ਵੀ ਬੱਚਿਆਂ ਤੋਂ ਬੱਚਿਆਂ ਕੋਲੇ ਬੈਠਣਾ ਦੇਖੋ ਇਕੱਲੇ ਬੱਚਿਆਂ ਦੀ ਗੱਲ ਵੀ ਛੱਡੋ ਜਿੰਨੀ ਦੇਰ ਤਾਂ ਇਨਸਾਨ ਜਿਹੜਾ ਸਿਹਤਮੰਦ ਆ ਫਿਜ਼ੀਕਲੀ ਮੈਂਟਲੀ ਠੀਕ ਆ ਜਿਹੜਾ ਉਹਨੇ ਗੱਲਾਂ ਬਾਤਾਂ ਕਰਨੀਆਂ ਹਮ ਉਮਰ ਲੋਕਾਂ ਦੇ ਨਾਲ ਛੋਟੇ ਬੱਚਿਆਂ ਨਾਲ ਆਪੋਜ਼ਿਟ ਸੈਕਸ ਨਾਲ ਵੀ ਗੱਲਾਂ ਕਰਨੀਆਂ ਮੈਂ ਗੱਲਾਂ ਵੈਸੇ ਗੱਲਾਂ ਕਹਿ ਰਿਹਾ ਮੈਂ ਕੋਈ ਦੂਜੀ ਗੱਲ ਨਾ ਸਮਝ ਲਿਓ ਆਪਣੇ ਪਰਿਵਾਰ ਚ ਬੈਠਣਾ ਭੈਣਾਂ ਭਰਾਵਾਂ ਮਾਵਾਂ ਨਾਲ ਗੱਲਾਂ ਕਰਨੀਆਂ ਹੈਨਾ ਤੇ ਪਰ ਅੱਛਾ ਕਈ ਇਹੋ ਜਿਹੇ ਸਿਆਣੇ ਨੇ ਉਹ ਜਾਨਵਰਾਂ ਨਾਲ ਵੀ ਗੱਲਾਂ ਕਰਦੇ ਨੇ ਪੈਟਸ ਰੱਖਦੇ ਨੇ ਫੁੱਲ ਬੂਟਿਆਂ ਨਾਲ ਗੱਲਾਂ ਕਰਦੇ ਨੇ ਕਈ ਵਾਰੀ ਨੰਗੇ ਪੈਰੀ ਸਵੇਰੇ ਉੱਠ ਕੇ ਤੁਰਨਾ ਉਹਨਾਂ ਨੂੰ ਐਂ ਲੱਗਦਾ ਘਾਹ ਤੇ ਨਹੀਂ ਤੁਰਿਆ ਜੇ ਸਵੇਰੇ ਉੱਠ ਕੇ 10 ਮਿੰਟ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਗਾਇਬ ਹੋ ਗਿਆ ਇਹ ਜ਼ਿੰਦਗੀ ਆ ਦੋਸਤੋ ਬੜੀ ਬੜੀ ਇਹਦੇ ਅੱਡ ਅੱਡ ਰੰਗ ਨੇ ਹਨਾ ਆਪਾਂ ਤਾਂ ਅੱਜ ਬਾਪੂ ਦੇ ਰੰਗ ਦੀ ਗੱਲਬਾਤ ਕਰ ਰਹੇ ਸੀ ਆਪਣੀ ਗੱਲ ਲੰਮੀ ਹੋ ਗਈ ਆ ਮੈਂ ਸਪਾਂਸਰ ਨੂੰ ਵੀ ਲਾਈਨ ਤੇ ਲੈਣਾ ਪਰ ਗੱਲ ਤਾਂ ਸਿਰਫ ਇੰਨੀ ਆ ਵੀ ਬਾਪੂ ਆ ਜਿਹੜਾ ਉਹਨੇ ਸਾਡੇ ਲਈ ਜੀ ਸਾਥੋਂ ਪਹਿਲੀ ਜਨਰੇਸ਼ਨ ਲਈ ਅਗੇਨ ਮੈਨੂੰ ਕੋਈ ਐ ਨਾ ਸਮਝ ਲਿਓ ਮਾਵਾਂ ਨੇ ਬਹੁਤ ਕੁਛ ਕੀਤਾ ਮਾਵਾਂ ਕਰਕੇ ਹੀ ਆ ਆਪਾਂ ਪਰ ਬਾਪੂ ਕਰਕੇ ਵੀ ਹੈਗੇ ਆ ਇਹਨੂੰ ਜ਼ਿੰਦਗੀ ਚੋਂ ਨਾ ਕਈ ਵਾਰੀ ਕੰਪੈਰੀਜ਼ਨ ਕਰ ਲੈਂਦਾ ਸਮਾਜ ਕੰਪੈਰੀਜ਼ਨ ਨਹੀਂ ਹਰੇਕ ਦੀ ਆਪੋ ਆਪਣੀ ਥਾਂ ਮਾਂ ਬਾਪ ਦਾਦਾ ਦਾਦੀ ਟੀਚਰਸ ਦੀ ਆਪਣੀ ਜਗ੍ਹਾ ਵੱਡੇ ਭੈਣ ਭਰਾਵਾਂ ਦੀ ਆਪਣੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ ਪਰ ਮੈਨੂੰ ਕਿਤੇ ਕਿਤੇ ਲੱਗਦਾ ਵੀ ਬਾਪ ਦਾ ਜਿੰਨਾ ਵੱਡਾ ਰੋਲ ਹੈਗਾ ਨਾ ਓਨਾ ਕੁ ਰੋਲ ਆਪਾਂ ਨੂੰ ਸ਼ਾਇਦ ਅਹਿਸਾਸ ਹੁੰਦਾ ਨਹੀਂ ਆਪਣੇ ਬਹੁਤਿਆਂ ਦੇ ਜਿਹੜੇ ਦਿਮਾਗ ਦੀ ਵਿੰਡੋ ਆ ਨਾ ਉਦੋਂ ਯੰਗ ਏਜ ਖੁੱਲਦੀ ਨਹੀਂ ਕਾਸ਼ ਇਹ ਖੁੱਲ ਗਈ ਹੁੰਦੀ ਹੈਨਾ ਕਾਸ਼ ਇਹ ਖੁੱਲ ਜੇ ਤਾਂ ਮੇਰਾ ਖਿਆਲ ਅਸੀਂ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਹੋਰ ਵੱਧ ਤਰੀਕੇ ਨਾਲ ਉਹਨਾਂ ਦਾ ਸਤਿਕਾਰ ਕਰ ਸਕਦੇ ਹਾਂ ਉਹਨਾਂ ਦੀ ਜ਼ਿੰਦਗੀ ਨੂੰ ਸੋਹਣਾ ਬਣਾ ਸਕਦੇ ਵੱਡੀ ਗੱਲ ਤਾਂ ਇਹ ਆ ਵੈਸੇ ਤਾਂ ਕੋਈ ਇਕੱਲੇ ਬਾਪ ਦੀ ਗੱਲ ਨਹੀਂ ਇੱਥੇ ਵਲੰਟੀਅਰ ਆਰਗੇਨਾਈਜੇਸ਼ਨ ਇੱਥੇ ਵੀ ਹੈਗੀਆਂ ਨੇ ਉੱਥੇ ਵੀ ਨਹੀਂ ਇੱਕ ਏਜ ਜਦੋਂ ਹੋ ਜੇ ਨਾ ਤੁਹਾਨੂੰ ਉਸ ਏਜ ਨੂੰ ਹੀ ਸਤਿਕਾਰ ਨਾਲ ਦੇਖਣਾ ਪੈਂਦਾ ਭਾਵੇਂ ਆਪਣਾ ਬਾਪੂ ਆ ਭਾਵੇਂ ਕਿਸੇ ਦਾ ਬਾਪੂ ਆ ਹਨਾ ਉਹ ਏਜ ਦੀ ਇੱਕ ਆਪਣੀ ਮਹੱਤਤਾ ਇਹਦਾ ਮਤਲਬ ਉਸ ਏਜ ਵਾਲੇ ਦੇ ਵਿੱਚ ਵੀ ਕੋਈ ਮੈਚਿਓਰਿਟੀ ਹੁੰਦੀ ਆ ਨਾ ਉਹਨੇ ਕੰਮ ਕਾਰ ਕੀਤਾ ਉਹਨੇ ਜ਼ਿੰਦਗੀ ਜਿਉਈ ਆ ਉਹ ਤੋਂ ਸਿੱਖਣ ਨੂੰ ਬਹੁਤ ਕੁਛ ਪਿਆ ਜਿਹੜੀ ਅਗਲੀ ਜਨਰੇਸ਼ਨ ਆ ਬਹੁਤ ਸਿਆਣੀ ਹੁੰਦੀ ਆ ਬੜੀ ਸਲੀਕੇ ਵਾਲੀ ਹੁੰਦੀ ਆ ਪਰ ਐਕਸਪੀਰੀਅੰਸ ਪੱਖੋਂ ਸਾਡੀ ਜਿਹੜੀ ਪੁਰਾਣੀ ਜਨਰੇਸ਼ਨ ਆ ਨਾ ਉਹਦੇ ਕੋਲ ਵੱਧ ਤਜਰਬਾ ਹੁੰਦਾ ਬਸ ਇਸ ਤਜਰਬੇ ਦੀ ਉਹਨੂੰ ਦਾਦ ਦੇਣੀ ਬਣਦੀ ਹੈ ਲਓ ਜੀ ਆਪਾਂ ਐਂ ਕਰਦੇ ਹੁਣ ਛੋਟੀ ਜਿਹੀ ਬ੍ਰੇਕ ਲੈ ਲਈ ਫਿਰ ਸਪਾਂਸਰਸ ਨੂੰ ਲਾਈਨ ਤੇ ਲਵਾਂਗੇ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਹੁਣੇ ਹੀ ਕਾਲ ਕਰੋ ਲੈਂਡਮਾਰਕ ਰੀਅਲ ਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਟ ਮਾਟ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ ਰਿਸੈਪਸ਼ਨ ਪ੍ਰੀ ਵੈਡਿੰਗ ਫੰਕਸ਼ਨ ਐਨੀਵਰਸਰੀਜ ਬਰਥਡੇਜ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ ਸਪਰੈਂਜਾ ਬੈਂਕੁਇਟ ਹਾਲ 510 ਡੀਅਰਹਰਸਟ ਡਰਾਈਵ ਬ੍ਰੈਂਪਟਨ ਕਾਲ ਕਰੋ 905-793-3458 905-793-3458
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਰੇਡੀਓ ਤੇ। ਸਾਡੇ ਨਾਲ ਇਕਬਾਲ ਵਿਰਕ ਜੀ ਹਾਜ਼ਰ ਨੇ ਜੀ, ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ, ਉਹਨਾਂ ਨਾਲ ਗੱਲਬਾਤ ਕਰਦੇ ਆ, ਸਾਡੇ ਦੋਸਤ ਵੀ ਨੇ। ਵਿਰਕ ਸਾਹਿਬ ਨਿੱਘਾ ਸਵਾਗਤ ਤੁਹਾਡਾ ਜੀ।
ਧੰਨਵਾਦ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ੍ਰੀ ਅਕਾਲ। ਅੱਜ ਨਾ ਅਸੀਂ ਗੱਲਬਾਤ ਕਰ ਰਹੇ ਸੀ ਫਾਦਰਸ ਡੇ ਬਾਰੇ, ਬਾਪੂ ਦੇ ਰੋਲ ਬਾਰੇ, ਹਨਾ, ਤੇ ਬੜੀਆਂ ਸੋਹਣੀਆਂ ਸਿਆਣੀਆਂ ਗੱਲਾਂ ਕੀਤੀਆਂ, ਪਰ ਹੁਣ ਮੇਰੀ ਮਜਬੂਰੀ ਆ ਵੀ ਹੁਣ ਆਪਾਂ ਨਾ ਸਿਰਫ ਤੁਹਾਡਾ ਜਿਹੜਾ ਹੈਗਾ ਪ੍ਰੋਪਰਟੀਜ਼ ਦੇ ਸੁਨੇਹੇ ਇੱਕ ਦੋ ਜ਼ਰੂਰ ਦੇਣੇ ਨੇ। ਤੁਹਾਡੇ ਕੋਲ ਬਹੁਤ ਸੋਹਣੀਆਂ ਪ੍ਰੋਪਰਟੀਜ਼ ਹੁੰਦੀਆਂ, ਤੁਸੀਂ ਫਾਰਮ ਵੇਚੇ ਆ, ਇੰਡਸਟਰੀਅਲ ਪ੍ਰੋਪਰਟੀਜ਼ ਵੇਚੀਆਂ ਨੇ, ਘਰ ਵੇਚੇ ਨੇ, ਹਨਾ, ਤੇ ਕੁਛ ਸੋਹਣੀਆਂ ਜਿਹੀਆਂ ਇੱਕ ਦੋ ਪ੍ਰੋਪਰਟੀਆਂ ਸਾਡੇ ਸਰੋਤਿਆਂ ਨਾਲ ਸ਼ੇਅਰ ਜ਼ਰੂਰ ਕਰਕੇ ਜਾਓ।
ਠੀਕ ਹੈ ਜੀ, ਧੰਨਵਾਦ। ਤੇ ਸਭ ਤੋਂ ਪਹਿਲਾਂ ਤਾਂ ਜੇ ਕਿਸੇ ਨੇ ਫਸਟ ਟਾਈਮ ਹੋਮ ਬਾਇਰ ਹੈਗਾ ਕੋਈ, ਜਾਂ ਬੱਚਿਆਂ ਦੇ ਲਈ ਇਨਵੈਸਟਮੈਂਟ ਕਰਨ ਦੇ ਲਈ ਸੋਚਦੇ ਆ, ਤੇ ਆਪਣੇ ਕੋਲ, ਤੁਹਾਡੇ ਤੇ ਮੇਰੇ ਕੋਲ ਪੰਛੀਆਂ ਲਿਸਟਿੰਗਾਂ ਹੈਗੀਆਂ ਨੇ, ਤੇ ਉਹਦੇ ਵਿਚ ਆਪਣੇ ਕੋਲ ਸ਼ੈਡਨ ਕਾਲਜ ਦੇ ਲਾਗੇ 72 ਇਹ 3 bedroom ਦਾ ਘਰ ਹੈਗਾ, ਤੇ ਟਾਊਨ ਹਾਊਸ ਆ, ਪਰ ਸੇਮ ਲਾਈਕ ਡੀਟੈਚ ਹੋਮ, ਪ੍ਰਾਈਵੇਟ ਡਰਾਈਵੇ ਆ, ਤੇ ਕਾਫੀ ਖੁੱਲਾ ਇਹਦਾ ਬੈਕਯਾਰਡ ਆ, ਤੇ ਰੈਂਟੇਬਲ ਬੇਸਮੈਂਟ ਹੈਗੀ $1200 ਦੀ, ਤੇ ਇਹ ਅੰਡਰ 800,000 ਤੁਹਾਨੂੰ ਮਿਲ ਸਕਦਾ, 8 lakh ਤੋਂ ਘੱਟ ਰੈਂਟੇਬਲ ਬੇਸਮੈਂਟ ਵਾਲਾ ਘਰ। ਤੇ ਜੇ ਕੋਈ ਬਾਹਰ ਇਨਵੈਸਟ ਕਰਨਾ ਚਾਹੁੰਦਾ, ਕੋਈ IT ਦੇ ਕੰਮ ਚ ਹੈਗਾ, ਘਰੋਂ ਕੰਮ ਕਰਦਾ, ਜਾਂ ਕੋਈ ਟਰੱਕਿੰਗ ਬਿਜ਼ਨਸ ਚ ਸਾਡੇ ਵੀਰ ਨੇ, ਤੇ ਸਿਰਫ 3 ਸਾਲ ਪੁਰਾਣਾ ਘਰ ਆ, 4 bedroom ਵਾਕ ਆਊਟ ਬੇਸਮੈਂਟ ਵਾਲਾ, ਤੇ ਬੇਸਮੈਂਟ ਵੀ ਫਿਨਿਸ਼ਡ ਆ, ਤੇ ਇਹਦੇ 3 full washroom ਨੇ ਉਪਰ। ਪਹਿਲਾਂ ਪ੍ਰਾਈਸ ਉਹਦੀ ਦੱਸ ਦਈਏ, 6 lakh ਆਸਕਿੰਗ ਪ੍ਰਾਈਸ ਆ, ਤੇ ਨੈਗੋਸ਼ੀਏਬਲ ਆ, 599। 4 bedroom ਦਾ ਡਿਟੈਚ ਡਬਲ ਗਰਾਜ ਵਾਲਾ ਘਰ ਵਾਕ ਆਊਟ ਬੇਸਮੈਂਟ ਦੇ ਨਾਲ, ਤੇ ਇਹ ਤੁਸੀਂ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਆ, ਬਹੁਤ ਵਧੀਆ ਡੀਲ ਆ, ਆਈ ਥਿੰਕ 1 of the best deal।
ਵੈਸੇ ਜਦੋਂ ਕੋਈ, ਸੋਰੀ ਟੂ ਇੰਟਰਪਟ ਯੂ, ਵੈਸੇ ਜਦੋਂ ਕੋਈ ਸੁਣਦਾ ਨਾ ਵੀ 6 lakh ਦਾ ਘਰ, 599 ਦਾ ਵਾਕਆਊਟ ਬੇਸਮੈਂਟ, 4 bedroom ਦਾ ਡਿਟੈਚ, ਤੇ ਉੱਤੇ 3 full washroom, ਤੇ ਸਿਰਫ 6 lakh ਦਾ, ਲੋਕਾਂ ਨੂੰ ਯਕੀਨ ਨਹੀਂ ਆਉਂਦਾ ਜੀ।
ਹਾਂਜੀ, ਤੁਸੀਂ ਚਰਨਜੀਤ ਦਾ ਨੰਬਰ ਤਾਂ ਸਾਰਿਆਂ ਕੋਲ ਹੋਣਾ ਹੀ ਆ, ਪਰ ਇਹਨਾਂ ਦਾ ਨੰਬਰ ਵੀ ਤੁਸੀਂ ਨੋਟ ਕਰ ਲਓ, 647-384-36, 647-300-8436 ਡਾਇਰੈਕਟ ਲਾਈਨ ਇਹਨਾਂ ਦੀ ਹੈਗੀ, ਤੇ 416-725-84-75 ਤੇ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਆ। ਤੇ ਲਿਸਟਿੰਗ ਕਾਫੀ ਅਸੀਂ ਕੀਤੀਆਂ ਨੇ, ਤੇ ਮੈਂ ਇੱਕ ਇੰਟਰਸਟਿੰਗ ਗੱਲ ਦੱਸਣੀ ਚਾਹੁੰਦਾ, ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਲੱਗਦਾ ਹੋਣਾ ਕਿ ਅੱਜ ਕੱਲ ਘਰ ਵਿਕਦੇ ਨੀ, ਪਰ 455 ਸੇਲ ਹੋਈਆਂ ਨੇ ਮਈ ਮਹੀਨੇ ਦੇ ਵਿਚ। ਫਰ ਨੋ ਡਾਊਟ ਕਿ ਮਾਰਕੀਟ ਸਲੋ ਆ, ਬਾਇਰਸ ਮਾਰਕੀਟ ਕਹਿ ਸਕਦੇ ਆ, ਪੰਜ ਪ੍ਰਾਈਸਾਂ ਪਹਿਲਾਂ ਨਾਲੋਂ ਬਹੁਤ ਘਟੀਆਂ ਹੋਈਆਂ ਕਹਿ ਸਕਦੇ ਆ, ਪਰ ਫਿਰ ਵੀ 455 ਘਰ ਸੇਲ ਹੋਏ ਨੇ ਬਰੈਂਪਟਨ ਦੇ ਵਿਚ ਮਈ ਮਹੀਨੇ ਦੇ ਵਿਚ, ਤੇ ਹੁਣ ਤੱਕ ਆਲਰੇਡੀ more than 300 ਘਰ ਸੋਲਡ ਹੋ ਚੁੱਕੇ ਨੇ ਬਰੈਂਪਟਨ ਦੀ, ਜੇ ਆਪਾਂ ਗੱਲ ਕਰਦੇ ਆ। ਸੋ ਇਹੀ ਪ੍ਰੋਡਕਸ਼ਨ ਹੈਗੀ ਆ ਇਸ ਮਹੀਨੇ ਦੀ ਵੀ, ਤੇ ਤਕਰੀਬਨ 100 ਤੋਂ ਉਪਰ ਘਰ ਵਿਕਦਾ ਹਫ਼ਤੇ ਦੇ ਵਿਚ ਬਰੈਂਪਟਨ ਸ਼ਹਿਰ ਦੇ ਵਿਚ, ਤੇ ਮਿਸੀਸਾਗਾ ਦੇ ਵਿਚ ਵੀ ਆਲਮੋਸਟ ਸੇਮ ਆ। ਤੇ ਜੇ ਕਿਸੇ ਨੇ ਵੇਚਣੀਆਂ ਨੇ ਪ੍ਰੋਪਰਟੀਆਂ ਤੇ ਸਹੀ ਪ੍ਰਾਈਸ ਲੈਣੀ ਆ, ਤੇ ਸਾਡੇ ਕੋਲ ਬਹੁਤ ਵਧੀਆ ਮਾਰਕੀਟਿੰਗ ਪਲਾਨ ਨੇ, ਤੇ ਤੁਸੀਂ ਚਰਨਜੀਤ ਜੀ ਦੇ ਨਾਲ ਜਾਂ ਮੇਰੇ ਨਾਲ ਇਕਬਾਲ ਵਿਰਕ ਦੇ ਨਾਲ ਸੰਪਰਕ ਕਰ ਸਕਦੇ ਆ। ਤੇ ਇੰਟਰਸਟਿੰਗ ਗੱਲ ਮੈਂ ਇਹ ਦੱਸੀ ਕਿ ਅਸੀਂ ਰੀਸੈਂਟਲੀ ਇਸ ਵੀਕ ਦੇ ਵਿਚ 3 ਘਰ ਵੇਚੇ ਨੇ, ਤੇ ਫੋਰਚੁਨੇਟਲੀ 3 ਦੇ ਉੱਤੇ ਮਲਟੀ ਆਫਰ ਸੀ, ਤੇ ਮੈਂ ਐਡਰੈਸ ਵੀ ਦੇ ਦਿੰਦਾ, 2 ਬਰੈਂਪਟਨ ਸੀਗੇ, 2 ਫਲੈਚਰਸ ਕ੍ਰੀਕ, 5 ਆਫਰਾਂ ਸੀ, 2 ਲੋਗਰਸ ਲੇਨ, ਤੇ ਅੰਡਰ ਮਾਰਕੀਟ ਪ੍ਰਾਈਸ ਨੀ ਲਾਏ ਸੀ। ਕਈ ਵਾਰੀ ਇਹ ਹੁੰਦਾ ਨਾ ਕਿ 2 lakh ਪ੍ਰਾਈਸ ਥੱਲੇ ਸੈੱਟ ਕੇ ਲਾ ਦੋ ਤਾਂ ਫੇਰ ਉਹਦੇ ਉੱਤੇ ਆਫਰਾਂ ਆਉਂਦੀਆਂ, ਤੇ ਅਸੀਂ ਇਹ ਇੱਕ 1.1 ਦਾ ਲਾਇਆ ਸੀ, 10.90 ਦਾ ਵਿਕਿਆ, ਦੂਜਾ ਵੀ ਮਾਰਕੀਟ ਵੈਲਿਊ ਤੇ ਲਾਇਆ ਸੀ ਪਰ 3 ਆਫਰਸ ਦੇ ਨਾਲ ਸੋਲਡ ਹੋਇਆ, ਤੇ ਤੀਸਰਾ ਇਸ ਵੇਲੇ ਆਫਰ ਐਕਸੈਪਟ ਹੋਈ ਆ ਅੱਜ ਹੀ, ਇਹ ਮਿਸੀਸਾਗਾ ਦੇ ਵਿਚ ਸੀ, 6495 ਲੌਂਗਸਪੁਰ, 4 bedroom ਦਾ ਘਰ ਸੀਗਾ, ਇਹ ਵੀ ਡਿਟੈਚ,
ਮਤਲਬ
ਬਸ ਇਹੀ ਮੈਂ ਵੀ ਕਹਿਣਾ ਸੀ ਕਿ ਅੱਜ ਕੱਲ ਇਵੇਂ ਨੀ ਗਾ ਕਿ ਤੁਸੀਂ ਜਸਟ MLS ਤੇ ਲਾ ਦੋ ਤੇ ਸਾਈਨ ਲਾ ਦੋ ਤੇ ਫਿਰ ਵੇਟ ਕਰੋਗੇ ਕੋਈ ਆਫਰ ਲਏਗਾ, ਤੇ ਬਹੁਤ ਅਗਰੈਸਿਵਲੀ ਤੁਹਾਨੂੰ ਵਰਕ ਕਰਨਾ ਪੈਂਦਾ, ਬਹੁਤ ਤਕੜੇ ਹੋ ਕੇ ਫਾਲੋ ਅਪ ਕਰਨਾ ਪੈਂਦਾ ਦੂਸਰੇ ਏਜੰਟਸ ਦੇ ਨਾਲ ਵੀ, ਬਾਇਰਸ ਦੇ ਨਾਲ ਵੀ, ਤੇ ਪ੍ਰੋਪਰਟੀਆਂ ਸੇਲ ਹੁੰਦੀਆਂ ਨੇ, ਜੇ ਕਿਸੇ ਨੇ ਕੋਈ ਫ੍ਰੀ ਅਵੈਲੂਏਸ਼ਨ ਲੈਣੀ ਆ ਕਿਤੇ ਵੀ ਤੁਹਾਡੀ ਪ੍ਰੋਪਰਟੀ ਆ, ਤੁਸੀਂ ਚਰਨਜੀਤ ਬਰਾੜ ਜੀ ਦੇ ਨਾਲ ਜਾਂ ਮੇਰੇ ਨਾਲ ਸੰਪਰਕ ਕਰ ਸਕਦੇ ਆ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ।
ਸ਼ੁਕਰੀਆ ਜੀ,
ਮਿਹਰਬਾਨੀ। ਦੋਸਤੋ, ਇਹ ਸਨ ਇਕਬਾਲ ਵਿਰਕ ਜੀ, ਤੇ ਤੁਸੀਂ ਇਹਨਾਂ ਨਾਲ ਕਰ ਲਿਓ ਜੀ ਸੰਪਰਕ, ਇਹਨਾਂ ਦਾ ਨੰਬਰ ਮੈਂ ਤੁਹਾਨੂੰ ਦੁਬਾਰਾ ਦੇ ਦਿੰਦਾ, 416-725-84-75, ਮੇਰਾ ਨੰਬਰ ਤਾਂ ਐਵੇਂ ਦੇ ਗਏ ਨੇ, ਚਲੋ ਕੋਈ ਗੱਲ ਨਹੀਂ ਕਿਉਂਕਿ ਅਸੀਂ ਇੱਕੋ ਬ੍ਰੋਕਰੇਜ ਦੇ ਵਿਚ ਕੰਮ ਕਰਦੇ ਆ, ਤੇ ਵੈਸੇ ਅੱਜ ਇੱਕ ਹੋਰ ਬਹੁਤ ਟੌਪ ਦੇ ਰੀਅਲਟਰ ਨੇ, ਉਹਨਾਂ ਨੂੰ ਲਾਈਨ ਤੇ ਲੈਣਾ ਸੀ, ਕੱਲ ਸਮਾਂ ਹੀ ਬਹੁਤ ਥੋੜਾ ਰਹਿ ਗਿਆ, ਉਹਨਾਂ ਨੂੰ ਵੀ ਲੈ ਲੈਂਦੇ ਆਪਾਂ ਕੋਈ ਗੱਲ ਨੀ। ਪਰ ਤੁਹਾਨੂੰ ਮੈਂ ਨਾ ਪਹਿਲਾਂ ਅਮਨਦੀਪ ਕਪਲਾ ਜੀ ਆਸਰਾ ਲਾਇਰਸ ਵਾਲੇ ਉਹਨਾਂ ਦਾ ਸੁਨੇਹਾ ਦੇਣਾ। ਅੱਛਾ, ਇਹ ਵੀ ਜੀ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਤੁਸੀਂ ਜੇ ਕੋਈ ਪ੍ਰੋਪਰਟੀ ਵੇਚੀ ਆ, ਖਰੀਦੀ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਹੈਗੀ ਆ, ਤੁਸੀਂ ਅਮਨਦੀਪ ਕਪਲਾ ਜੀ ਨੂੰ ਕਾਲ ਕਰ ਲਿਓ 905-450-20 ਦੇ ਉੱਤੇ, 905-456-2020 ਦੇ ਉੱਤੇ। ਬੜੀ ਸਮੂਥ ਕਲੋਜ਼ਿੰਗ ਹੋਊਗੀ ਤੇ ਜ਼ਰੂਰ ਇਹਨਾਂ ਨਾਲ ਸੰਪਰਕ ਆ ਜਿਹੜਾ ਉਹ ਤੁਸੀਂ ਕਰ ਲਿਓ। ਤੇ ਇੱਕ ਸਾਡੇ ਸਪਾਂਸਰ ਨੇ ਜੀ ਸਰਦਾਰ ਮਨਪ੍ਰੀਤ ਸਿੰਘ ਬਰਾੜ, ਇਹ ਅਕਾਊਂਟੈਂਟ ਨੇ ਜੀ ਤੇ ਅਕਾਊਂਟ ਸਰਵਿਸਿਜ਼ ਸਾਨੂੰ ਚਾਹੀਦੀਆਂ ਹੁੰਦੀਆਂ ਜੀ। ਤੇ ਇਹਨਾਂ ਦਾ ਜਿਹੜਾ ਆਫਿਸ ਹੈਗਾ ਮਨਪ੍ਰੀਤ ਸਿੰਘ ਬਰਾੜ ਦਾ, ਇਹ ਡਿਕਸੀ ਐਂਡ ਸਟੀਲਸ ਦੇ ਇੰਟਰਸੈਕਸ਼ਨ ਦੇ ਕੋਲੇ ਹੈਗਾ, ਜਾਂ ਕਹਿ ਲਓ ਡਿਕਸੀ ਐਂਡ ਐਡਵਾਂਸ ਦੇ ਇੰਟਰਸੈਕਸ਼ਨ ਦੇ ਕੋਲੇ। ਰਾਈਜ CPA LLP ਇਹਨਾਂ ਦੀ ਕੰਪਨੀ ਦਾ ਨਾਂ ਹੈ। ਤੇ ਤੁਹਾਨੂੰ ਤੁਹਾਡੀ ਕੋਈ ਕੰਪਨੀ ਹੈਗੀ ਆ, ਕੰਪਨੀ ਰੀਓਰਗੇਨਾਈਜੇਸ਼ਨ ਕਰਨੀ ਆ, ਤੁਸੀਂ ਟੈਕਸ ਸਰਵਿਸਿਜ਼ ਚਾਹੀਦੀਆਂ, ਤੁਹਾਨੂੰ ਪਰਸਨਲ ਸੈਲਫ ਇੰਪਲੋਇਡ ਟੈਕਸ ਹੀ ਫਾਈਲ ਕਰਨਾ, ਕਾਰਪੋਰੇਟ ਟੈਕਸ, ਐਸਟੇਟ ਟਰੱਸਟ ਰਿਟਰਨ, ਪਾਰਟਨਰਸ਼ਿਪ ਟੈਕਸ ਰਿਟਰਨ, ਜਾਂ ਅਕਾਊਂਟਿੰਗ ਸਰਵਿਸ ਜਿਵੇਂ ਮੈਂ ਕਿਹਾ, ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ ਚਾਹੀਦੀ ਹੈ, HST ਰਿਬੇਟ ਐਪਲੀਕੇਸ਼ਨ ਲਾਉਣੀ ਹੈ, ਜਾਂ ਤੁਹਾਨੂੰ ਐਡਵਾਈਜ਼ਰੀ ਸਰਵਿਸਿਜ਼ ਚਾਹੀਦੀਆਂ, ਕਾਰਪੋਰੇਟ ਰੀਓਰਗੇਨਾਈਜੇਸ਼ਨ, ਐਸਟੇਟ ਫਰੀਜ਼, CRA ਆਡਿਟ ਆ ਗਿਆ, ਸ਼ੇਅਰ ਐਸੈਟ ਸੇਲ ਐਂਡ ਪਰਚੇਜ਼ ਆ, ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਜੀ ਮਨਪ੍ਰੀਤ ਸਿੰਘ ਬਰਾੜ ਨਾਲ 647-847-1000 ਇਹਨਾਂ ਦਾ ਨੰਬਰ ਆ, 6478471000 ਤੇ ਆਫਿਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹਨਾਂ ਦਾ ਯੂਨਿਟ ਨੰਬਰ 20 ਐਡਵਾਂਸ ਤੇ ਸਟਰੀਲ ਦੇ ਇੰਟਰਸੈਕਸ਼ਨ ਕੋਲੇ। ਲਓ ਜੀ ਆਪਾਂ ਪਹਿਲੇ ਜਿਹੜੇ ਤਕਰੀਬਨ 40 ਮਿੰਟ ਲਾਏ ਆ ਤੁਹਾਡੇ ਨਾਲ, ਪਰ ਸਪਾਂਸਰ ਦੇ ਸੁਨੇਹਾ ਥੋੜਾ ਜਿਹਾ ਪਿੱਛੇ ਆ, ਪਰ ਸਾਡੇ ਨਾਲ ਰੀਮੈਕਸ ਸਪੈਸ਼ਲਿਸਟ ਦੇ ਇੱਕ ਹੋਰ ਸਪੈਸ਼ਲਿਸਟ ਹਾਜ਼ਰ ਨੇ ਜੀ, ਭੁਪਿੰਦਰ ਚੋਪੜਾ ਜੀ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਜੀ। ਉਹ ਤੁਸੀਂ ਫੋਨ ਨੀ ਚੱਕਿਆ ਤੇ ਫਿਰ ਮੈਂ ਇਕਬਾਲ ਜੀ ਨੂੰ ਲਾਈਨ ਤੇ ਲੈ ਲਿਆ ਨਾਲ ਪਹਿਲਾਂ, ਹੈ ਜੀ, ਚਲੋ ਕੋਈ ਗੱਲ ਨੀ। ਹੈ ਜੀ, ਤੁਸੀਂ ਇੱਕ ਬਾਰ ਬਾਰ ਮੈਂ ਨਾ ਜਦੋਂ ਫੇਸਬੁੱਕ ਖੋਲਦਾ ਤੇ ਤੁਹਾਡੇ ਇੱਕ ਟਾਊਨ ਹਾਊਸ ਦੀ ਜਿਹੜੀ ਹੈਗੀ ਆ ਉਹ ਵੀਡੀਓ ਫੋਟੋ ਮੇਰੇ ਸਾਹਮਣੇ ਆਈ ਜਾਂਦੀ ਆ। ਇਹ ਦੇਖਣ ਨੂੰ ਤਾਂ ਟਾਊਨ ਹਾਊਸ ਲੱਗਦਾ ਪਰ ਹੈ ਬੜਾ ਵੱਡਾ, ਓਕਵਿਲ ਦੇ ਵਿੱਚ ਆ। ਇਹਦੀ ਐਗਜੈਕਟ ਲੋਕੇਸ਼ਨ ਦੱਸ ਕੇ ਜਾਓ ਸਾਡੇ ਸਰੋਤਿਆਂ ਨੂੰ, ਦੱਸ ਕੇ ਜਾਓ ਵੀ ਕੀ ਖਾਸੀਅਤ ਹੈ ਇਹਦੇ ਵਿੱਚ।
ਠੀਕ ਹੈ ਬ੍ਰਦਰ ਸਾਹਿਬ, ਥੈਂਕ ਯੂ ਟਾਈਮ ਦੇਣ ਲਈ ਬ੍ਰਦਰ ਸਾਹਿਬ। ਸੋ ਦਾ ਐਡਰੈਸ ਜਿਹੜਾ ਹੈਗਾ ਜੀ 1392 ਵਿਲੀਅਮ ਹਾਲਟਨ ਪਾਰਕਵੇ ਓਕਵਿਲ ਜੀ, ਤੇ ਜਿਹੜੀ ਮੇਜਰ ਇੰਟਰਸੈਕਸ਼ਨ ਹੈਗੀ ਆ ਉਹ ਡੰਡਾਸ ਤੇ ਥਰਡ ਲਾਈਨ ਤੇ ਹੈ ਜੀ। ਠੀਕ ਹੈ ਜੀ, ਜਿੱਦਾਂ ਤੁਸੀਂ ਦੱਸਿਆ ਜੀ ਇਹ ਆਲਮੋਸਟ 2361 ਸਕੇਅਰ ਫਿੱਟ ਹੈ ਜੀ, 4 ਬੈਡਰੂਮ ਤੇ ਇਹਦੇ ਨਾਲ ਲੋਫਟ ਹੈ ਤੇ 4 ਫੁੱਲ ਵਾਸ਼ਰੂਮ ਹੈ ਜੀ, ਇਹਦੇ 3 ਬਾਲਕਨੀਜ ਨੇ ਤੇ ਪਲੱਸ ਪ੍ਰਾਈਵੇਟ ਟੈਰੇਸ ਹੈ ਜੀ।
ਇੱਕ ਮਿੰਟ ਰੁਕਿਓ ਮੈਂ ਸਰੋਤਿਆਂ ਨੂੰ ਨਾ ਸਵਾਦ ਨਾਲ ਦੱਸ ਦਿਆ ਵੀ ਟਾਊਨ ਹਾਊਸ 2361 ਵੀ 2361 ਸਕੇਅਰ ਫੁੱਟ ਹੈ ਜੀ, 2361 ਤੋਂ ਉਪਰ ਜਾਣੀ। ਨਾਰਮਲ ਟਾਊਨ ਹਾਊਸ ਤਾਂ 1500-1600-1700 ਸਕੇਅਰ ਫੁੱਟ ਸਾਡੇ ਸਰੋਤੇ ਸੁਣਦੇ ਆਮ ਕਰਕੇ, ਇਹ ਤਾਂ ਵੱਡਾ ਟਾਊਨ ਹਾਊਸ ਆ ਫਿਰ 2361 ਸਕੇਅਰ ਫੁੱਟ ਹੈ ਜੀ।
ਹਾਂਜੀ ਬਾਦ ਸਾਹਿਬ, ਇਹ ਨਾਲ ਡਬਲ ਕਾਰ ਗਰਾਜ ਆ ਜੀ ਤੇ ਨਾਲ ਐਕਸਟੈਂਡਡ ਕਾਰ ਗਰਾਜ ਹੈ ਜੀ, ਡਬਲ ਕਾਰ ਗਰਾਜ ਪਲੱਸ ਐਕਸਟੈਂਡਡ ਕਾਰ ਗਰਾਜ ਪਲੱਸ ਬਾਹਰ 2 ਕਾਰਾਂ ਹੋਰ ਲੱਗ ਜਾਣ, ਸੋ ਟੋਟਲ 4 ਪਾਰਕਿੰਗ ਸਪੋਟ ਆ ਜੀ, ਵਿਚ ਇਜ਼ ਰੇਅਰ ਇਨ ਦਾ ਟਾਊਨ ਹਾਊਸ। ਠੀਕ ਹੈ ਜੀ, ਸੋ ਹਾਈਲੀ ਅਪਡੇਟਡ ਹੈ ਜੀ, ਦੇ ਸਪੈਂਡ ਆਲਮੋਸਟ ਮੋਰ ਦੈਨ 150,000 ਫਰੋਮ ਦਾ ਬਿਲਡਰ ਅਪਡੇਟ।
ਹਾਂਜੀ
ਸਰ, 2 ਸਾਲ ਪੁਰਾਣਾ ਘਰ ਹੈ ਜੀ ਤੇ ਮੇਨ ਫਲੋਰ ਤੇ ਡੈਨ ਆ ਕਿ ਜਿਨ੍ਹਾਂ ਦੇ ਕਈ ਵਾਰੀ ਪੇਰੈਂਟਸ ਹੁੰਦੇ ਆ ਜਾਂ ਇਨ ਲਾਸ ਹੁੰਦੇ ਨੇ ਉਹਨਾਂ ਨੇ ਥੱਲੇ ਯੂਜ ਕਰਨ ਦਾ, ਫੁੱਲ ਬੈਡਰੂਮ ਹੈ ਨਾਲ ਉਹਦੇ ਅਟੈਚ ਵਾਸ਼ਰੂਮ ਹੈ ਜੀ, ਔਰ ਜਿੱਦਾਂ ਮੈਂ ਦੱਸਿਆ ਟੈਰਿਸ ਤੇ ਆਪਣਾ ਲੋਫਟ ਹੈ ਜੀ, ਪਲੱਸ ਆਪਣਾ ਲੋਫਟ ਹੈ ਪਲੱਸ ਟੈਰਿਸ ਹੈ ਜੀ, ਪਰਸਨਲ ਜੇ ਕਿਸੇ ਪ੍ਰਾਈਵੇਟ ਪਾਰਟੀ ਕਰਨੀ ਆ ਤੇ ਉਹਦੇ ਲਈ ਜੀ।
ਤੇ ਇਹ ਕਿੰਨੇ ਕੁ ਦਾ ਲਾਇਆ ਹੋਇਆ ਜੀ?
ਇਹ ਸਰ 1,50,000 ਦਾ ਜੀ।
ਇਹ ਓਕਵਿਲ ਸ਼ਹਿਰ ਹੈ ਨਾ ਫਿਰ, ਹੈਨਾ?
ਹਾਂਜੀ,
ਸੋਹਣਾ ਜੀ, ਸੋਹਣਾ ਟਾਊਨ ਹਾਊਸ ਆ ਤੁਹਾਡਾ। ਅੱਛਾ, ਜੇ ਕਿਸੇ ਵੀਰ ਨੇ ਕੋਈ ਟਰੱਕੀ ਚਲਾਉਂਦਾ ਤੇ ਉਹਨੇ 401 ਦੇ ਨੇੜੇ ਰਹਿਣਾ, ਤੁਹਾਡੇ ਕੋਲ ਕੋਈ ਵੁੱਡ ਸਟਾਕ ਦੇ ਨੇੜੇ, ਕਿਚਨਰ ਦੇ ਨੇੜੇ ਵਧੀਆ ਸੋਹਣੀ ਪ੍ਰਾਪਰਟੀ ਹੈਗੀ?
ਹਾਂਜੀ, ਵੁੱਡ ਸਟਾਕ ਜੀ, ਜਿੱਥੇ ਆਪਣਾ ਮੇਨ ਸਾਰੇ ਪੰਜਾਬੀ ਕਮਿਊਨਿਟੀ ਰਹਿੰਦੀ ਹੈ ਜੀ, ਗੁਰਦੁਆਰਾ ਸਾਹਿਬ ਲੱਗ ਗਿਆ ਜੀ, ਉੱਥੇ ਇੱਕ ਨਵਾਂ 2 ਸਾਲ ਪੁਰਾਣਾ ਡਿਟੈਚ ਘਰ ਲਾਇਆ ਜੀ ਜਿਹੜਾ ਕਿ 699-700 ਦਾ ਜੀ, ਤੇ ਉਹ ਵੀ 2400 ਸਕੇਅਰ ਫਿੱਟ ਆ ਜੀ, ਡਬਲ ਕਾਰ ਗਰਾਜ ਹੈ ਤੇ ਉਹ 4 ਬੈਡਰੂਮ ਦਾ ਜੀ, 3 ਵਾਸ਼ਰੂਮ ਹੈ।
ਤੇ ਤੁਹਾਡੇ ਨਾਲ ਆਪਾਂ ਕੱਲ ਨੂੰ ਫੇਰ ਡਿਟੇਲ ਚ ਗੱਲਬਾਤ ਕਰਾਂਗੇ, ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਆਪਣਾ ਨੰਬਰ ਦੇ ਜੋ ਇੱਕ ਵਾਰੀ।
ਹਾਂਜੀ ਪਿਆਰ ਸਾਹਿਬ, ਮੇਰਾ ਨੰਬਰ ਹੈ 6475282400, ਰਿਪੀਟ 6475282400, ਅਦਰਵਾਈਜ਼ ਤੁਸੀਂ ਬਰਾੜ ਸਾਹਿਬ ਨੂੰ ਵੀ ਕਾਲ ਕਰ ਸਕਦੇ ਹੋ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ, ਬਹੁਤ ਦੋਸਤੋ ਸਾਡੀ ਬ੍ਰੋਕਰੇਜ ਇੱਕੋ ਹੀ ਆ ਇਸ ਕਰਕੇ ਮੇਰਾ ਨੰਬਰ ਦੇਈ ਜਾਂਦਾ। ਚਲੋ ਕੋਈ ਨੀ, ਮਿਹਰਬਾਨੀ ਚੋਪੜਾ ਸਾਹਿਬ, ਧੰਨਵਾਦ। ਦੋਸਤ ਚੋਪੜਾ ਸਾਹਿਬ ਨੂੰ ਹੀ ਕਾਲ ਕਰਨਾ ਤੁਸੀਂ 647-528-2400 6475282400 ਇਹ ਤਾਂ ਇਹਨਾਂ ਨੇ ਅਜੇ ਥੋੜੀਆਂ ਜਿਹੀਆਂ ਪ੍ਰਾਪਰਟੀ ਸਾਂਝੀਆਂ ਕੀਤੀਆਂ ਬੜੀਆਂ ਸੋਹਣੀਆਂ ਪ੍ਰਾਪਰਟੀਜ਼ ਨੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਆ ਜਿਹੜਾ ਉਹ ਜ਼ਰੂਰ ਕਰ ਲਓ ਇੱਕ ਕਾਲਰ ਸਾਡੇ ਨਾਲ ਨੇ ਜੀ ਦੁਬਾਰਾ ਫਿਰ ਆਪਾਂ ਹੁਣ ਆਪਣੇ ਵਿਸ਼ੇ ਵੱਲ ਆਉਂਦੇ ਹਾਂ ਨਿੱਘਾ ਸਵਾਗਤ ਵੀਰ ਜੀ ਤੁਹਾਡਾ
ਬ੍ਰਾਹਮ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
ਵਧੀਆ ਜੀ ਵਧੀਆ ਬ੍ਰਾਹਮ ਮੈਂ ਤਾਂ ਗੱਲ ਇਹ ਕਰਨੀ ਸੀਗੀ ਆਪਣੇ ਨੋਨ ਦੇ ਵਿੱਚ 55 ਤੋਂ 64-65 ਸਾਲ ਤੱਕ 10 ਸਾਲ ਗੈਪ ਦੇ ਵਿੱਚ ਨਾ 4-5-2 ਵਿੱਚ ਫੀਮੇਲ ਹੈ 3 ਮੇਲ ਹੈਗੇ ਆ ਉਹ ਜਿਹੜੇ ਡਿਸੇਬਲਡ ਹੋ ਗਏ ਉਹ ਜੇ ਹੈ ਨਾ ਹੁਣ ਮੰਨ ਲਓ ਮੈਂ ਤੁਹਾਨੂੰ ਐਗਜ਼ਾਮਪਲ ਲੱਗਾ ਦੇਣ ਵੀ ਕਾਸਲ ਮੋਰ ਸੋਰੀ ਬਵੇੜ ਐਂਡ ਏਅਰਪੋਰਟ ਤੋਂ ਹਾਸਪਿਟਲ ਉਹਨਾਂ ਨੂੰ ਲੈ ਕੇ ਜਾਣਾ ਤਾਂ ਐਂਬੂਲੈਂਸ $500 ਬਣਾ ਦਿੰਦੀ ਆ ਉੱਥੇ ਲਿਜਾਣ ਦਾ ਤਾਂ ਲਿਆਉਣ ਦਾ ਮੈਂ ਪਿਛਲੀ ਵੀਕ ਉਹਨਾਂ ਦੇ ਇੱਕ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਇੰਨੇ ਪੈਸੇ ਕਾਹਤੋਂ ਚਾਰਜ ਕਰਦੇ ਉਹ ਕਹਿੰਦੇ ਵੀ ਇਹ ਐਮਰਜੈਂਸੀ ਚ ਨਹੀਂ ਹੈਗੇ ਹੈ ਨਾ ਉਹ ਡਿਸੇਬਲਡ ਬੰਦੇ ਆ ਨਾ ਤਾਂ ਉਹਨਾਂ ਨੂੰ ਹੁਣ ਪੈਨਸ਼ਨ ਲੱਗੀ ਆ ਉਹ CPP ਮਾੜੀ ਮੋਟੀ ਲੱਗੀ ਹੈ ਜੇ ਉਹ ਪਤਾ ਕਰਦੇ ਵੀ ਇਹਨਾਂ ਨੂੰ ਕਿਤੇ ਕੇਅਰ ਗਿਵਰ ਵਾਲਿਆਂ ਦੇ ਕੇ ਆਈਏ ਉੱਥੇ $3,500-4,500 ਉਹ ਮੰਗਦੇ ਹੈਗੇ ਆ ਇੱਥੇ ਫਿਰ 35-40-50 ਸਾਲ ਹੁਣ ਜਦੋਂ 45 ਸਾਲ ਅਸੀਂ ਵੀ ਕੰਮ ਕੀਤਾ ਹੈਗਾ ਤੇ ਬੰਦਾ ਡਿਸੇਬਲਡ ਹੋ ਜਾਵੇ ਤਾਂ ਉਹਨੂੰ ਤਾਂ ਫਿਰ ਉੱਪਰਲੇ ਖਰਚੇ ਇੱਦਾਂ ਦੇ ਬਹੁਤ ਮਾਰੀ ਚਲੇ ਜਾਣ ਰਹੇ ਹੈਗੇ ਇਹਦੇ ਵਾਸਤੇ ਤੁਹਾਨੂੰ ਪਤਾ ਕੁਛ ਜਾਂ ਗੌਰਮੈਂਟ ਕੀ ਕਰਦੀ ਆ ਇੱਦਾਂ ਦੇ ਬੰਦਿਆਂ ਵਾਸਤੇ ਕਈ ਵਾਰੀ ਹੁਣ ਕਈ ਸਿਚੁਏਸ਼ਨ ਇੱਦਾਂ ਦੀਆਂ ਹੋ ਜਾਂਦੀਆਂ ਆ ਬਈ ਉਹ ਕਈਆਂ ਦੇ ਕੋਲ ਅਫੋਰਡੇਬਿਲਟੀ ਨਹੀਂ ਹੈਗੀ ਪਰ ਕਈ ਪੇਰੈਂਟਸ ਨੇ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਹੈਗਾ ਤੇ ਉਹਨਾਂ ਦੇ ਨਿਆਣੇ ਉੱਤੇ ਦਾਬਾ ਮਾਰ ਕੇ ਬਹਿ ਜਾਂਦੇ ਆ ਬਈ ਨਹੀਂ ਅਸੀਂ ਪ੍ਰੋਪਰਟੀ ਨਾ ਸਾਡੀ ਚੱਲ ਜਾਵੇ ਅਸੀਂ ਇਹਨਾਂ ਨੂੰ ਘਰੇ ਹੀ ਰੱਖਣਾ ਹੈਗਾ ਆ ਬੜੇ
ਯਾਰ ਦੁੱਖ ਆ ਕੰਮ ਆ ਜਾਂਦਾ ਧੰਨਵਾਦ ਤੁਸੀਂ ਬਹੁਤ ਸੋਹਣਾ ਪੁਆਇੰਟ ਆ ਜਿਹੜਾ ਉਹ ਰੇਜ਼ ਕੀਤਾ ਜੀ ਦੇਖੋ ਇਹ ਸਮਾਜ ਵੱਲ ਆਪਾਂ ਤਾਂ ਆਏ ਸੀਗੇ ਆਪਣੇ ਸਮਾਜ ਤੋਂ ਵੀ ਇੱਥੇ ਬੁਢਾਪੇ ਦੇ ਵਿੱਚ ਸਾਡੀ ਸਿਹਤ ਦੀ ਗਰੰਟੀ ਹੋਵੇ ਬੱਚਿਆਂ ਦੀ ਪੜ੍ਹਾਈ ਲਿਖਾਈ ਸਾਨੂੰ ਰੁਜ਼ਗਾਰ ਦੇ ਮੌਕੇ ਹੋਣ ਅੱਛਾ ਦੁਨੀਆ ਭਰ ਦੇ ਵਿੱਚ ਦੇਖੋ ਬੰਦਾ ਜਿਹੜਾ ਬੰਦੇ ਦੇ ਕੋਲੇ ਕੀ ਆ ਬੰਦੇ ਕੋਲੇ ਆਪਣਾ ਸਰੀਰ ਆ ਬੰਦਾ 8-10 ਘੰਟੇ ਕੰਮ ਕਰ ਸਕਦਾ ਕਰਨਾ ਚਾਹੀਦਾ ਜਿਹੜਾ ਨਹੀਂ ਕਰਦਾ ਉਹ ਨਿਕੰਮਾ ਉਹਨੂੰ ਸਰਕਾਰ ਜਿੰਨੀ ਮਰਜ਼ੀ ਉਹਨੂੰ ਜੇਲ੍ਹ ਕਰਦੇ ਕੁਛ ਮਰਜ਼ੀ ਕਰੇ ਵਿਹਲੇ ਬੰਦੇ ਨੂੰ ਉਹ ਸਾਡਾ ਕੰਮ ਨਹੀਂ ਹੈਗਾ ਸਾਡਾ ਕੰਮ ਆ ਵੀ ਜਿਹੜੇ ਬੰਦੇ ਨੇ ਸਾਰੀ ਉਮਰ ਕੰਮ ਕੀਤਾ ਉਹਨੂੰ ਬੁਢਾਪੇ ਦੇ ਵਿੱਚ ਜਦੋਂ ਉਹਦੀ ਸਰੀਰਕ ਸ਼ਕਤੀ ਘਟਣ ਲੱਗਦੀ ਹੈ ਮਾਨਸਿਕ ਪ੍ਰੋਬਲਮ ਵੀ ਆਉਂਦੀਆਂ ਉਹਦਾ ਬੁਢਾਪਾ ਆਰਾਮ ਦੇ ਨਾਲ ਗੁਜ਼ਰੇ ਹੁਣ ਇੱਕ ਪਾਸੇ ਤਾਂ ਅਗੇਨ ਆਪਾਂ ਵਾਰ ਵਾਰ ਗੱਲ ਕਰ ਰਹੇ ਹਾਂ ਵੀ ਆਰਥਿਕ ਸੰਕਟ ਹੀ ਐਡਾ ਵੀ ਬੱਚਿਆਂ ਨੂੰ ਮਜਬੂਰੀ ਹੁੰਦੀ ਹੈ ਕੰਮ ਕਰਨਾ ਬੱਚੇ ਕੀ ਕਰਨ ਘਰ ਵੀ ਚਲਾਉਣਾ ਨਾ ਮੌਰਗੇਜ ਵੀ ਭਰਨੀ ਹੈ ਤੇ ਬਜ਼ੁਰਗਾਂ ਨੂੰ ਪੈਨਸ਼ਨ ਹੈ ਨਹੀਂ ਓਨੀ ਇਹ ਸੋਸਾਇਟੀ ਦੇ ਸਾਹਮਣੇ ਸਾਡੀ ਦੇ ਸਾਹਮਣੇ ਸਮੱਸਿਆ ਹੈ ਇਸ ਕਰਕੇ ਆਪਾਂ ਕਹਿੰਦੇ ਹਾਂ ਬਈ ਲੜਨਾ ਚਾਹੀਦਾ ਸਟਰਗਲ ਕਰਨਾ ਚਾਹੀਦਾ ਜਿਹੜਾ ਬੰਦਾ ਕਦੇ ਲੜਿਆ ਨਹੀਂ ਨਾ ਸਮਾਜ ਦੇ ਨਾਲ ਮਾੜੀਆਂ ਪਿਰਤਾਂ ਜਿਹੜੀਆਂ ਪਈਆਂ ਮਾੜੀਆਂ ਗੱਲਾਂ ਜਾਂ ਨਿਕੰਮੀ ਸਰਕਾਰ ਦੇ ਖਿਲਾਫ ਲੜਿਆ ਨਹੀਂ ਉਹ ਪੰਜਾਬੀ ਚ ਕਹਿੰਦੇ ਨਾ ਜਿਹੜਾ ਵੀ ਉਹ ਜੰਮਿਆ ਹੀ ਨਹੀਂ ਕਹਿ ਲੋ ਸਟਰਗਲ ਫਾਈਟ ਕਰਨਾ ਆਪਣੇ ਰਾਈਟਸ ਲਈ ਜਦੋਂ ਖਾਸ ਕਰਕੇ ਯੰਗ ਹੋ ਤੁਸੀਂ ਆਲੇ ਦੁਆਲੇ ਸਮਾਜ ਵੱਲ ਨਜ਼ਰ ਮਾਰੋ ਜਿੱਥੇ ਵੀ ਕਿਤੇ ਵਿਤਕਰਾ ਧੱਕਾ ਜਬਰ ਹੁੰਦਾ ਉਹ ਸਮਾਜ ਲਈ ਲੜ ਰਹੇ ਹੋ ਉਹ ਮਤਲਬ ਉਹ ਸਾਡੇ ਨਾਲ ਹੀ ਹੋ ਰਿਹਾ ਕਿਸੇ ਦੀ ਪ੍ਰੋਬਲਮ ਆਪਣੀ ਪ੍ਰੋਬਲਮ ਸਮਝੀਏ ਸਾਡੇ ਲੋਕ ਸਮਝਦੇ ਤਾਂ ਬੁੜਿਆਂ ਦੀ ਪ੍ਰੋਬਲਮ ਬਜ਼ੁਰਗਾਂ ਦੀ ਪ੍ਰੋਬਲਮ ਅਸੀਂ ਤਾਂ ਯੰਗ ਆ ਜੇ ਕੋਈ ਨੀ ਫਿਰ ਤੁਸੀਂ ਵੀ ਅੱਗੇ ਹੋ ਜਾਣਾ ਜਿਹੜੀਆਂ ਸਹੂਲਤਾਂ ਦਾ ਅੱਜ ਆਨੰਦ ਮਾਣ ਰਹੇ ਹੋ ਇਸੇ ਕਰਕੇ ਸਹੂਲਤਾਂ ਦਾ ਆਨੰਦ ਮਾਣ ਰਹੇ ਸਾਡੇ ਤੋਂ ਪਹਿਲੀਆਂ ਜਨਰੇਸ਼ਨ ਲੜੀਆਂ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵਕਤ ਕੱਢਿਆ ਸਾਡਾ ਫਰਜ਼ ਬਣਦਾ ਵੀ ਆਪਾਂ ਸਮਾਜ ਨੂੰ ਸੋਹਣੇ ਬਣਾਉਣ ਲਈ ਸਾਡੇ ਬਜ਼ੁਰਗਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਇੱਥੇ ਸਾਡੇ ਬੱਚਿਆਂ ਨੂੰ ਪ੍ਰੋਬਲਮ ਨਾ ਆਵੇ ਲੜੀਏ ਸਾਰਾ ਦਿਨ ਉਹ ਖੋਪੇ ਲਾ ਕੇ ਜਿਵੇਂ ਉਹ ਬਲਦ ਲਾਏ ਹੁੰਦੇ ਆ ਨਾ ਉਹ ਖੇਤ ਦੇ ਵਿੱਚ ਜਾਂ ਪੁਰਾਣੇ ਸਮਿਆਂ ਦੇ ਵਿੱਚ ਖੂਹਾਂ ਦੇ ਉੱਤੇ ਪਾਣੀ ਕੱਢਣ ਲਈ ਜਾਂ ਫਿਰ ਖੱਚਰ ਆ ਜਿਹੜੇ ਉਹ ਰੇੜੇ ਦੇ ਅੱਗੇ ਲਾਏ ਹੁੰਦੇ ਉਹਦੇ ਅੱਖਾਂ ਦੇ ਅੱਗੇ ਖੋਪੇ ਲਾ ਦਿੰਦੇ ਵੀ ਹੋਰ ਕੁਛ ਨੀ ਤੂੰ ਕਰਨਾ ਇਹ ਜਿਹੜੇ ਮਾਨਸਿਕ ਖੋਪੇ ਲੱਗੇ ਹੋਏ ਨੇ ਨਾ ਆਪਣੇ ਵੀ ਆਪਣੀ ਜ਼ਿੰਦਗੀ ਜਿਉਣੀ ਆ ਹੋਰ ਕਿਸੇ ਵਾਰ ਨਹੀਂ ਸੋਚਣਾ ਖੋਪੇ ਆਪਾਂ ਨੂੰ ਉਤਾਰਨੇ ਪੈਣੇ ਆ ਹਨਾ ਇੰਨਾ ਟੈਕਸ ਪੇ ਕਰਦੇ ਆ ਲੋਕ ਜੇ ਫਿਰ ਵੀ ਸਾਡੇ ਬਜ਼ੁਰਗਾਂ ਨਾਲ ਇੰਨਾ ਮਾੜਾ ਬਿਹੇਵ ਹੋ ਰਿਹਾ ਤਾਂ ਇਸ ਤੋਂ ਮਾੜੀ ਗੱਲ ਕੋਈ ਨੀ ਬੋਲਣਾ ਚਾਹੀਦਾ ਇਹ ਤੁਸੀਂ ਬਹੁਤ ਚੰਗਾ ਕੀਤਾ ਜੀ ਇਹ ਗੱਲ ਧਿਆਨ ਦੇ ਵਿੱਚ ਲਿਆਂਦੀ ਹੈ ਜਿੰਨੀਆਂ ਵੀ ਆਰਗੇਨਾਈਜੇਸ਼ਨ ਇੱਥੇ ਕੰਮ ਕਰਦੀਆਂ ਨੇ ਉਹਨਾਂ ਤੱਕ ਇਹ ਗੱਲ ਆਪਾਂ ਪਹੁੰਚਾਵਾਂਗੇ ਦੋਸਤੋ ਸਮਾਂ ਨਾ ਸਾਡਾ ਸਮਾਪਤੀ ਵਾਲਾ ਅੱਜ ਮੈਂ ਕਮਰਸ਼ੀਅਲ ਪਲੇ ਵੀ ਨਹੀਂ ਕਰ ਸਕਿਆ ਮਾਫੀ ਚਾਹੁੰਦਾ ਜ਼ਿਆਦਾ ਤੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ
ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2,000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
Petro Canada pesh karde Duron heavy duty diesel engine oils hun full service savings naal 10W30 synthetic $20 discount 5W30 $40 discount offer limited time lay 5W30 quick start aur oil flow thande mausam vich jeetu 10W30 engine di karguzari nu banaye rakhda QTL di tin locations te pujjo aur laab chakko exit 26